دوہرا ایک دن بیچ دیوان کے گرو اگاری ہوئے ہردے شبد کی پاونا بولے او سکھ اس کوئے
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ سات سنگت بڑپاگی سات سنگ پراپت تن پیٹ تو دربت کھوئی وڈیاں پاگاں والے ہو ستگرو نویں پاتشاہ تن تن شری گرو تیگ بہادر صاحب جی مہاراج جی دے پاون پوتر اتحاسک استھان تے ستگر بانی پرک پرکھوتم بانی سوچت لاوے گو گربانی سنت میرا من درویا من پینا نج کریا وے گو ایسے ستگرو تن تن شری گرو گرنتھ صاحب جی مہاراج جی دے پوتر پاون چرن کملا چ سندیا ویلے دے سجے دوانا چہاجریاں پر کے آپ جی اپنے جیون دیاں کڑیاں اور سواس گرو لیکھے لا کے سفلا کر رہے ہو ست گران دی امرت مئی بانی دے شبد کیرتن آپ جی نے سربن کیتے ہن اور ست گران دے اتہاس دی چل رہی لڑی وار کتھا سربن کرن لئی آپ سمو مائی پائی پریمی جن شردا پاونا سہت گرو چرنا وچ تت پر ہو کے ساودھان ہو کے جڑ بیٹھے کلگیتر پاتشاہ جی مہاراج جی دے پنت خالصے دیاں چڑھدیاں کلاں ہو رہی ہن دیساں پردیساں وچ پنت دا تیج پرتاپ ودھ رہا ہے ستگران دے سنگھ سوربیر بہادر شستر تاری ہو رہے نے اور ستگران دے چرنا وچ آ کے گرو چرنا نو پرسدے نے مہاراج جی کول رہ کے قواعد کرنے شستر ودیا دا ابھیاس کرنا کوڑ سواری کرنی نیجے بازی کرنی اے ساری ودیا ستگران دے کول آ کے سورمے بہادر سکھ دے ہن اسی طرح بہت بڑا ہولے محلے دا جوڑ میلہ ستگران دے چرنا چ ہویا ہے تو ستگرو جی نے اس وقت یہ بھی دسیا کہ میلیاں وچ اکثر جڑے ناستک لوک نے وہ بھی چلے جاندے ہن جنہاں دی ورتی وچ کھوٹ ہندی ہے وہ پیڑیاں ورتیاں دے نال انہاں میلیاں دے اتے وچردے ہن وہ تیرتھاں دے کنڈیاں تے جا کے تیرتھ اشنان بھی کردے نے پر انہاں دے اندر دی جڑی میڑ ہے جیوں کی تیوں بنی رہندی ہے پر کچھ بھلے پرش بھی ہندے نے جڑے جا کے میلیاں تے اپنے انتشکرن نو شدھ کردے ہن اسی طرح ستگرو سچے پاتشاہ جی مہاراج جی نے اس وقت ہون والے میلیاں دے وچ جڑا نقصان ہندا ہے وہ بھی دسیا جڑا لابھ ہوندا وہ بھی دسیا ہے تو کلگیتر پاتشاہ جی مہاراج جی دے جیون سبندی ہور اتہاس دیاں ساکھیاں چل رہیاں نے اے جڑیاں ساکھیاں ہن چل رہیاں ہن اے سو ساکھی دے آدھار تے چل رہیاں سو ساکھی جو ستگرو دسویں پاتشاہ جی دے اتہاس دی پستک ہے پراتن گرنتھ ہے وہ آدھار تے ماں کبھی بھائی سنتوک سنگھ جی نے کتھا لکھی ہے آؤ من ورتیاں اکاگر کریے ستگرو کلگیتر جی دے چرنا دا دھیان اپنے ہردیاں چ تارن کردے ہویاں ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖਣਾ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਬੀਚ ਦੀਵਾਨ ਕੇ ਗੁਰੂ ਅਗਾਰੀ ਹੋਏ।
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੀਵਾਨ ਵਿਚ ਸਤਿਗੁਰਾਂ ਦੇ ਸਨਮੁਖ ਹੋ ਕੇ, ਗੁਰਦੇਵ ਦੇ ਸਨਮੁਖ ਹੋ ਕੇ,
ਹਿਰਦੇ ਸ਼ਬਦ ਕੀ ਪਾਵਨਾ ਬੋਲਿਓ ਸਿੱਖ ਅਸ ਕੋਏ।
ਹਿਰਦੇ ਦੇ ਵਿਚ ਗੁਰੂ ਦੇ ਸ਼ਬਦ ਦੇ ਕੀਰਤਨ ਦੀ ਭਾਵਨਾ ਹੈ ਔਰ ਇਸ ਤਰ੍ਹਾਂ ਦੀ ਭਾਵਨਾ ਲੈ ਕੇ ਸਿੱਖ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਣਾਂ ਵਿਚ ਬੇਨਤੀ ਕੀਤੀ। ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਤੇ ਸਾਹਿਬ ਜੀ ਜਿਸ ਵੇਲੇ ਦੀਵਾਨ ਚਾਹੇ, ਜਿਹੜਾ ਸਿੱਖ ਸੀ ਸ਼ਬਦ ਕੀਰਤਨ ਨਾਲ ਪ੍ਰੇਮ ਕਰਨ ਵਾਲਾ ਸਿੱਖ ਸੀ, ਬਾਣੀ ਨਾਲ ਪ੍ਰੇਮ ਕਰਨ ਵਾਲਾ ਸਿੱਖ ਸੀ, ਤੋ ਸਤਿਗੁਰੂ ਜੀ ਕਲਗੀਧਰ ਪਾਤਸ਼ਾਹ ਦੇ ਚਰਣਾਂ ਵਿਚ ਬੇਨਤੀ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਾ,
ਜੋ ਪਈ ਸਾਚੇ ਪਾਤਸ਼ਾਹ ਗੁਰ ਪੂਰੇ।
ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ, ਤੁਸੀਂ ਪੂਰਨ ਸਤਿਗੁਰੂ ਹੋ, ਪੂਰੇ ਸਤਿਗੁਰੂ ਹੋ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤੱਖ ਸਵਰੂਪ ਹੋ, ਪੂਰੇ ਸਤਿਗੁਰੂ ਜੀ ਮੇਰੀ ਬੇਨਤੀ ਸੁਣੋ।
ਇੱਕ ਮੇਰੀ ਫਰਿਆਦ ਹਜੂਰੇ।
ਮਹਾਰਾਜ ਜੀ, ਅੱਜ ਮੈਂ ਤੁਹਾਡੇ ਚਰਨਾਂ ਚ ਇੱਕ ਫਰਿਆਦ ਲੈ ਕੇ ਆਇਆ, ਅਰਜ ਲੈ ਕੇ ਆਇਆ ਹਾਂ ਆਪ ਜੀ ਦੇ ਚਰਨਾਂ ਵਿਚ ਬੇਨਤੀ ਕਰਨ ਵਾਸਤੇ।
ਨਿਤ ਉਠ ਬੜੀ ਪ੍ਰਾਤ ਇਸ਼ਨਾਨੋ।
ਮਹਾਰਾਜ ਜੀ, ਤੁਹਾਡੀ ਕਿਰਪਾ ਨਾਲ ਮੇਰਾ ਨਿਤ ਦਾ ਨੇਮ ਹੈ, ਅੰਮ੍ਰਿਤ ਵੇਲੇ ਸੇਤੀ ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਮੈਂ ਉੱਠ ਕੇ ਤੁਹਾਡੀ ਦਇਆ ਦ੍ਰਿਸ਼ਟੀ ਨਾਲ ਮੈਂ ਇਸ਼ਨਾਨ ਕਰਦਾ ਹਾਂ।
ਪਾਠ ਸੁਖ ਮਨੀ ਸਦਾ ਬਖਾਨੋ।
ਮਹਾਰਾਜ ਜੀ, ਨਿਤ ਦਾ ਮੇਰਾ ਇਹ ਨੇਮ ਹੈ, ਮੈਂ ਤੁਹਾਡੇ ਦਰਬਾਰ ਦੇ ਵਿਚ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਆ ਜਾਂਦਾ ਤੇ ਅੰਮ੍ਰਿਤ ਵੇਲੇ ਆ ਕੇ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ। ਮੇਰਾ ਇਹ ਰੋਜ਼ ਦਾ ਨਿਤ ਨੇਮ ਹੈ, ਇਸ਼ਨਾਨ ਪਾਨ ਕਰਕੇ ਅੰਮ੍ਰਿਤ ਵੇਲੇ ਤਿਆਰ ਬਰ ਤਿਆਰ ਹੋ ਕੇ ਤੁਹਾਡੇ ਦਰਬਾਰ ਚ ਹਾਜ਼ਰ ਹੁੰਦਾ ਤੇ ਫਿਰ ਆ ਕੇ ਮੈਂ ਰੋਜ਼ ਹੀ ਨੇਤੀ ਆ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹਾਂ।
ਕੀਰਤਨ ਸਮੇਂ ਪ੍ਰਥਮ ਪਾਠ ਲਿਓ।
ਮਹਾਰਾਜ ਜੀ, ਪਹਿਲਾਂ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ, ਬਾਅਦ ਵਿਚ ਕੀਰਤਨ ਸ਼ੁਰੂ ਹੁੰਦਾ ਆਸਾ ਜੀ ਦੀ ਵਾਰ ਦਾ। ਤੇ ਰੋਜ਼ ਦਾ ਮੇਰਾ ਨਿਤਨੇਮ ਹੈ ਕਿ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸੁਖਮਨੀ ਸਾਹਿਬ ਕਰ ਲੈਣਾ, ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸੁਖਮਨੀ ਸਾਹਿਬ ਦਾ ਪਾਠ ਜੋ ਹੈ ਉਹ ਕਰ ਲੈਂਦਾ ਹਾਂ।
ਹੁਣ ਸੁਣ ਬੇ ਮੈਂ ਨਿਜ ਮਨ ਦੇਉ।
ਫਿਰ ਜਦੋਂ ਕੀਰਤਨ ਹੋਣ ਲੱਗਦਾ ਤੇ ਫਿਰ ਮੈਂ ਬਹਿ ਕੇ ਕੀਰਤਨ ਸੁਣਦਾ। ਪਹਿਲਾਂ ਕੀਰਤਨ ਹੋਣ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਮੈਂ ਸੁਖਮਨੀ ਸਾਹਿਬ ਦਾ ਭੋਗ ਪਾ ਲੈਣਾ, ਬਾਅਦ ਵਿਚ ਜਦੋਂ ਕੀਰਤਨੀਏ ਕੀਰਤਨ ਕਰਦੇ ਨੇ ਤੇ ਮੈਂ ਬਹਿ ਕੇ ਦਰਬਾਰ ਦੇ ਵਿਚ ਕੀਰਤਨ ਸੁਣਦਾ, ਮਨ ਲਾ ਕੇ ਕੀਰਤਨ ਸੁਣਦਾ ਹਾਂ।
ਅਸ਼ਟਪਦੀ ਇੱਕ ਰਹਿ ਗਈ ਆਜ।
ਮਹਾਰਾਜ ਜੀ, ਅੱਜ ਦੀ ਗੱਲ ਹੈ ਕਿ ਇੱਕ ਅਸ਼ਟਪਦੀ, 24ਵੀਂ ਅਸ਼ਟਪਦੀ ਸੁਖਮਨੀ ਸਾਹਿਬ ਦੀ ਰਹਿ ਗਈ ਸੀ। ਮੈਂ ਨਿਤਨੇਮ ਕਰ ਰਿਹਾ ਸੀ, ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਕਿ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਇੱਕ ਅਸ਼ਟਪਦੀ ਜੋ ਮੇਰੀ ਬਾਕੀ ਰਹਿੰਦੀ ਸੀ।
ਤਬ ਹੀ ਆਇਓ ਰਾਗ ਸਮਾਜ।
ਮਹਾਰਾਜ ਜੀ, ਇੰਨੇ ਨੂੰ ਰਾਗੀ ਸਿੰਘ ਆ ਗਏ ਦਰਬਾਰ ਦੇ ਵਿਚ। ਮੈਂ ਹਾਲੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ, ਇੱਕ ਅਸ਼ਟਪਦੀ ਰਹਿੰਦੀ ਸੀ ਤੇ ਇੰਨੇ ਨੂੰ ਰਾਗੀ ਸਿੰਘ ਆਪਣੇ ਸਾਜ ਲੈ ਕੇ, ਸਰੰਦੇ ਲੈ ਕੇ, ਮਰਦੰਗ ਲੈ ਕੇ, ਹੋਰ ਜਿਹੜੇ ਸਾਜ ਨੇ ਰਬਾਬਾਂ ਆਦਿਕ ਉਹ ਲੈ ਕੇ ਮਹਾਰਾਜ ਜੀ ਦਰਬਾਰ ਦੇ ਵਿਚ ਪਹੁੰਚ ਕੇ ਜਿਹੜੇ ਸਾਜ ਸਨ ਉਹਨਾਂ ਨੂੰ ਸੁਰ ਕਰਨ ਲੱਗ ਪਏ।
ਮੈਂ ਰਾਗੀਆਂ ਸੰਗ ਬਹੁ ਕਯੋ।
ਮਹਾਰਾਜ ਜੀ, ਮੈਂ ਰਾਗੀ ਸਿੰਘਾਂ ਨੂੰ ਬਹੁਤ ਬੇਨਤੀਆਂ ਕੀਤੀਆਂ, ਮੈਂ ਰਾਗੀ ਸਿੰਘਾਂ ਨੂੰ ਬਾਰ ਬਾਰ ਬੇਨਤੀਆਂ ਕੀਤੀਆਂ, ਉਹਨਾਂ ਨੂੰ ਕਿਹਾ
ਪਾਠ ਕਰਨ ਥੋਰੋ ਅਬ ਰਹੇ ਹੋ।
ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਰਾਗੀ ਸਿੰਘ ਜੀ, ਤੁਸੀਂ कीर्तन करन लगे हो ते मेरी बेनती है, मैं हाले पाठ कर रहा, सुखमणी साहब दा पाठ है ते बिलकुल थोड़ा पाठ रह गया, एक अष्टपदी जेड़ी है वो बाकी रहिंदी है।
भोग सुखमणी लेवो पाए,
मैं सुखमणी साहब दा भोग पा लवां, सुखमणी साहब दा जेड़ा पाठ है एदी समाप्ति कर लवां, एदा भोग पा लवां।
पीछे कीर्तन करो बनाए,
बाद विच कीर्तन कर लिया जे, क्योंकि मेरा रोज दा नितनेम है, मैं पहला सुखमणी साहब दा पाठ कर लेना ते बाद विच बह के फिर मैं तुहाडा कीर्तन सुनदा हां। ते अज मेरा पाठ थोड़ा जिहा मैं लेट हो गया, सुखमणी साहब दा पाठ एक अष्टपदी रह गई है, ते मैनू एदा भोग पा लैण दिओ, तुसी बाद विच कीर्तन आरंभ कर लेना।
बहु कह रहे न कैसे मान्यो,
महाराज जी मैं रागियां नू बड़ी बेनती कीती, उन्हां नू बहुत वेरी कहा कि मेरी बेनती मान लो, मैनू सुखमणी साहब दा पाठ पूरा कर लैण दिओ, फिर तुसी कीर्तन शुरू करिया जे, ए मेरा नितनेम है, किते मेरा नितनेम टुट ना जावे, इस करके मैं उन्हां नूं बार बार बेनतियां करदा सी।
नहीं सुखमणी भोग बखान्यो,
पर उन्हां ने मैनू ए नहीं आख्या कि तू सुखमणी साहब दा भोग पा लै ते बाद विच कीर्तन करांगे, उन्हां ने मेरी गल नहीं मन्नी, मैं बार बार उन्हां नूं बेनती कीती पर उह नहीं मन्ने।
साज बजाए सो रागी उचारा,
उन्हां ने अपने साज बजाने शुरू कर दिते ते साज बजा के उन्हां ने कीर्तन शुरू कर दिता, राग जेड़ा सी जेड़ा गाउणा सी उन्हां ने ओ राग गाउणा उन्हां ने शुरू कर दिता।
करियो कीर्तन सभा मझारा,
उन्हां ने सभा दे विच कीर्तन कीता, ओ कीर्तन करन लग पे, उन्हां ने मेरी नहीं मन्नी, उन्हां आख्या तू सुखमणी साहब करना करी चल, असी तां कीर्तन दा हुण टाइम है ते जेड़ा समा रोज हुंदा है कीर्तन दा नितनेम अनुसार, असी तां ओह शुरू करना ही करना, तू अपना पाठ कर रहा ते बह के तू संपूर्ण कर लै जे नहीं होया, पर असी कीर्तन नहीं बंद करना, असी कीर्तन जेड़ा है उह करना ही करना, ए कह के उन्हां ने कीर्तन शुरू कर दिता सभा विच।
तब मैं कहो तुम्हें तनखा,
महाराज जी एदा उन्हां रागियां ने कीती, मैनू सुखमणी साहब दा भोग नहीं पाण दिता ते आप कीर्तन शुरू कर दिता, फिर मैं उन्हां नूं कहा कोई गल नहीं रागी सिंघो, गुरु साहब जी आउणगे, मैं तुहानू तनखा लवावांगा सतगुरां कोलों, महाराज जी नूं बेनती करके तुहानू दंड लवावांगा।
लगवाओ कै श्री गुरपाहा,
गुरु साहब नूं बेनती करके तुहानू तनखा लवावांगा, तुसीं अज चंगा नहीं कीता, मैनूं सुखमणी साहब दा भोग नहीं पाउण दिता, पहलां तुसीं कीर्तन शुरू कर दिता है, एदे करके मैं तुहानू हुण तनखा लवावांगा।
साचे पातशाह प्रभ पूरे,
सच्चे पातशाह पूर्ण प्रभु गरीब नवाज गुरु कलगीधर जी,
करिए मेरो न्याओ हदूरे,
महाराज जी हुण मेरा तुसीं न्याओ करो, मेरा हुण तुसीं इंसाफ करो, कि उन्हां रागी सिंघां ने वधीकी कीती कि नहीं कीती, मैं रोज कीर्तन सुनदा सी, अज मेरा कीर्तन भी रह गया, सुखमणी साहब की जिहड़ी अखीरली अष्टपदी सी उह भी मैं चंगी तरीके नाल पूर्ण नहीं कर सकिया, तो महाराज जी हुण तुसीं कृपा करके मेरा इंसाफ करो, मेरा न्याओ करो।
श्री मुख ते मुस्काए बखाना,
सुन के कलगीधर पातशाह जी मुस्कुरा पए ते मुस्कुरा के महाराज सच्चे पातशाह जी बोले, उस सिख नूं कहण लगे,
भाई सिखा सुनो सुजाना,
महाराज जी कहंदे हां भाई गुरमुखा गुरसिखा सुन, ध्यान दे नाल सुनना कर,
मैं जानो रागी तनखाई,
महाराज जी कहंदे रागी सिंह तनखाईए नहीं हन के असी उन्हां नूं तनखा लाईए, ओह तनखा दे हकदार ही नहीं, रागी सिंघां नूं काहदी तनखा लाईए, महाराज जी कहंदे उन्हां नूं तनखा नहीं लानी बनदी,
गुरबानी मैं गावन जाई,
ओ जिहड़े गुरबाणी विच कीर्तन गाउणा है, कीर्तन गाण वालिआं नूं हुण कीर्तन गाण दी तनखा लाईए, वी तुसीं कीर्तन क्यों कीता, इह दस वी गुरबाणी दा कीर्तन करना कोई माड़ी गल है, गुरबाणी दे कीर्तन दी तां मर्यादा है, रोज अमृत वेले श्री दरबार दे विच श्री आसा जी दी वार दा कीर्तन हुंदा, रोज करदे ने रागी सिंह, महाराज जी कहते उन्होंने कादी तनखाह लाइए, कीर्तन करन दी तनखाह असी किवें ला दईए।
हर जस सुनते बात चलावे वो तनखाई वड़ा कावे।
सिखा तेनू दस दईए के तनखाइया कौन है। हरि दा जस हो रहा होवे, हरि दा कीर्तन हो रहा होवे, हरि दा कीर्तन हो रहा, हरि दी कथा हो रही होवे, ते उहदे विच कोई बंदा बह के अपनियां गल्लां छेड़ लवे, अपनियां गल्लां करन लग पवे, ओ तनखाइया हुंदा। ओ तनखाइया है जिहड़ा हर जस चलदियां गल चलावे। हरि जस चलदियां जिहड़ा गल्लां करन लग पैंदे ने ना, कईआं दी आदत हुंदी, कईआं दा सुभाव हुंदा है, ये उधर कीर्तन हो रहा है, कथा हो रही है, उधर ध्यान नहीं अपनियां गल्लां वाले पासे। अक्सर वेखण नूं मिलदा है कि संगत विच बैठा कोई आ रहा हुंदा, उहनूं वेख वेख के उहदा हाल चाल ही पुछी जाणगे। उधर कथा हो रही हुंदी है ते हाल चाल पुछदे हुंदे, हां भई की हाल चाल है, ठीक ठाक है, बच्चे राजी ने, परिवार राजी है, भी हाल चाल तू पुछदा। जे मान लो दे परिवार च कोई ढिल्ला होवे ते तू ठीक कर देगा, भी कथा करदिया सुनदिया तू उस वेले दूजिया नूं भी डिस्टर्ब करदा, दूसरिया का भी ध्यान जिहड़ा है वह भंग पाउना है, ये योग नहीं है। हाल चाल पुछना समाप्ति हो जाए, बाहर जाके गल बकड़ियां पा के मिलो, प्यार नाल हाल चाल भी पुछो, ये कहते ना पुछो, पर कथा कीर्तन समय तां शांत होके बैठो। महाराज जी कहते जिहड़ा कथा कीर्तन हुंदिया हरि जस हुंदिया गल्लां करदा है ओ तनखाइया नूं तनखाह लगनी चाहिए। तनखाह नामे दे विच तां इत्थों तक भी लिखिया है कि हर जस चलतिया बात चलावै कह गोबिंद सिंह जमपुर जावै। इत्थों तक भी वचन आए ने तनखाह नामे च कि हरि जस चलदिया जिहड़ा गल करे। महाराज दसवें पातशाह कहिंदे ओ जमपुरी नूं जाएगा, वह जमपुरी दे वासी बनणगे जिहड़े हरि जस हुंदिया कथा करदिया, कथा हुंदिया सुनदिया गल्लां करन लग पैण, कीर्तन हुंदिया गल्लां करन लग पैण। महाराज जी कहिंदे तनखाइया तां तू बन गया, भी वह कीर्तन करना चाहुंदे सी, तू विच गल्लां छेड़दियां भी मैं भोग पाउणा, मैं ये कम करना, हाले ठहर जो, फिर तनखाइए कीर्तनीए थोड़ी होए। महाराज जी कहिंदे तनखाइया तां तू होया कि हरि जस हुंदिया वह कीर्तन करन लगे, तू विच टोकन टकाई करन लग पिया। सुखमणी साहब का पाठ करना, बाणी पढ़नी, तू वखरे तौर ते अपनी पढ़ सकदा सी, समाप्ति कर लैंदी, इहदे च रागियां दा तां कोई दोष नहीं, उह तां अपने समय सिर आए। गुरु दे दरबार की जिहड़ी मर्यादा है, उन्हां ने तां उह मर्यादा की पालना कीती है कि जिहड़े समय कीर्तन शुरू हुंदा उहनां ने आके कीर्तन शुरू कीता। हुण उड़ीक करदे भी तू सुखमणी साहब का भोग पावे, इन्ने नूं समां लंघ जांदा, कीर्तन का भी कीर्तन भी लेट हो जांदा। इस करके महाराज जी कहिंदे उन्हां ने तां मर्यादा का पालन किया है।
तू संगत को देत चबीणी,
महाराज जी कहिंदे सिखा तू तां चबीणी दे रहा सी संगत नूं सुखमणी साहब का पाठ करके, दो चार व्यक्तियां नूं कोल बैठियां नूं सुना रहा सी इन्नी क आवाज विच बोल के, तू संगत नू खान नू चबीनी दे रहा सी।
जिस ते त्रिपत होत है चीनी,
वो जड़ी जड़ी ओदे नाल जड़ी त्रिपती है वो थोड़ी हुंदी है, चबीनी दे नाल पूरा ढिड नहीं ना भरदा। चबीनी लै के जिवें छोले लै के कोई चब ले, पर ढिड तां नहीं ना पूरा भरदा। कहदे तू चबीनी दे रहा सी ते चबीनी दे नाल पूरन तौर ते पेट नहीं भरदा, पूरन तौर ते तृप्ती नहीं हुंदी।
रागी आन प्रसाद छकायो,
कहिंदे जिहड़े रागी सिंह ने उहनां ने आके कीर्तन आरंभ करके संगतां नूं प्रसाद छकाना शुरू कर दिता। तू चबीनी दे रहा सी, उहनां ने कड़ा प्रसाद दे देसी घिओ दे छांदे वरता दिते। हुण जिहड़ा प्रसाद दे नाल ढिड भरदा उह चबीनी नाल थोड़ी भरदा, प्रसाद दे नाल जिहड़ा पेट भर जांदा तृप्ती हो जांदी है, उह चबीणी नाल नहीं हुंदी। रागी सिंघां ने आ के प्रसाद छकाना शुरू कर दिता।
बड पागन को बहु तृप्तायो,
वड्डियां भागां वाले गुरसिख सन, उन्हां वड्डियां भागां वालियां गुरसिखां नूं उन्हां ने तृप्त कर दिता, रागी सिंघां ने रजा दिता, ਸੋਹਣਾ ਪ੍ਰਸ਼ਾਦ ਉਹਨਾਂ ਨੂੰ ਚੁਕਾਇਆ, ਕੀਰਤਨ ਦਾ ਪ੍ਰਸ਼ਾਦ, ਗੁਰਬਾਣੀ ਦੇ ਕੀਰਤਨ ਦਾ ਪ੍ਰਸ਼ਾਦ ਉਹਨਾਂ ਸਾਰੇ ਸਰੋਤਿਆਂ ਨੂੰ, ਸਾਰੇ ਸਤਸੰਗੀਆਂ ਨੂੰ, ਵੱਡੇ ਭਾਗਾਂ ਵਾਲਿਆਂ ਨੂੰ ਛਕਾ ਕੇ ਤ੍ਰਿਪਤ ਕਰ ਦਿੱਤਾ।
ਇਨ ਪਰ ਗੁਰ ਕੀ ਖੁਸ਼ੀ ਉਦਾਰਾ, ਕਲ ਯੁਗ ਕੀਰਤਨ ਨਾਮੇ ਆਧਾਰਾ।
ਮਹਾਰਾਜ ਜੀ ਕਹਿੰਦੇ ਨਾ, ਰਾਗੀ ਸਿੰਘਾਂ ਤੇ ਸਾਡੀਆਂ ਖੁਸ਼ੀਆਂ ਹਨ, ਗੁਰੂ ਦੀਆਂ ਖੁਸ਼ੀਆਂ ਹਨ, ਕਿਉਂਕਿ ਕਲਯੁਗ ਵਿਚ ਗੁਰੂ ਕੇ ਸਿੱਖੋ ਕੀਰਤਨ ਆਧਾਰ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਲਯੁਗ ਵਿਚ ਗੁਰਬਾਣੀ ਦਾ ਕੀਰਤਨ ਪ੍ਰਧਾਨ ਹੈ। ਸਾਡੇ ਕਈ ਗੁਰਮੁਖ ਪਿਆਰੇ ਵੀਰ ਭੈਣਾਂ ਮਾਤਾਵਾਂ ਉਹ ਏਦਾਂ ਕਰਦੇ ਨੇ ਕਿ ਜਦੋਂ ਕੀਰਤਨ ਹੁੰਦਾ ਜਾਂ ਕਥਾ ਹੁੰਦੀ ਹੈ ਤੇ ਪੋਥੀਆਂ ਲੈ ਕੇ ਬਾਹਰ ਨਿਤਨੇਮ ਕਰਨ ਲੱਗ ਪੈਂਦੇ ਨੇ। ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ ਕਿ ਜੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਰੀ ਹੈ ਤੇ ਉਹ ਚਬੀਣੀ ਚੱਬਾ ਚੱਬ ਰਹੇ ਨੇ, ਫਿਰ ਉਥੇ ਧਿਆਨ ਨਾ ਪਾਠ ਵਿਚ ਲੱਗਦਾ ਨਾ ਕੀਰਤਨ ਵਿਚ ਲੱਗਦਾ ਹੈ। ਇਕ ਟਾਈਮ ਤੇ ਇਕੋ ਕੰਮ ਹੀ ਹੋਣਾ ਚਾਹੀਦਾ। ਕੀਰਤਨ ਸੁਣਦਿਆਂ ਨਾਲ ਸੁਰਤੀ ਨਾਲ ਸਿਮਰਨ ਕਰੀ ਜਾਓ। ਕਥਾ ਕੀਰਤਨ ਸੁਣਨ ਦਾ ਵੀ ਓਨਾ ਹੀ ਜ਼ਿਆਦਾ ਪੁੰਨ ਹੈ। ਨਿਤਨੇਮ ਕਰਨਾ ਹੈ ਉਹ ਇਕਾਗਰਤਾ ਨਾਲ ਕਿਤੇ ਸ਼ਾਂਤਮਈ ਮਾਹੌਲ ਵਿਚ ਬਹਿ ਕੇ ਕਰ ਸਕਦੇ ਹੋ, ਬਾਣੀ ਪੜ੍ਹਨੀਆਂ ਸ਼ਾਂਤਮਈ ਮਾਹੌਲ ਵਿਚ ਬਹਿ ਕੇ ਪੜ੍ਹ ਸਕਦੇ ਹੋ। ਜਿੱਥੇ ਪਹਿਲਾਂ ਹੀ ਕਥਾ ਕੀਰਤਨ ਹੋ ਰਿਹਾ ਉਥੇ ਕੇਵਲ ਕਥਾ ਕੀਰਤਨ ਸੁਣਨ ਵਾਲੇ ਪਾਸੇ ਹੀ ਆਪਣਾ ਧਿਆਨ ਲਾਉਣ ਦਾ ਯਤਨ ਕਰਿਆ ਕਰੋ। ਸੋ ਇੱਥੇ ਮਹਾਰਾਜ ਜੀ ਕਹਿੰਦੇ, ਭਾਈ ਇਨ੍ਹਾਂ ਤੇ ਗੁਰੂ ਦੀਆਂ ਖੁਸ਼ੀਆਂ ਨੇ, ਇਹ ਕੀਰਤਨ ਕਰ ਰਹੇ ਨੇ, ਕਿਉਂਕਿ ਗੁਰਬਾਣੀ ਦਾ ਕੀਰਤਨ ਬਹੁਤ ਵੱਡਾ ਆਧਾਰ ਹੈ ਗੁਰਸਿੱਖਾਂ ਦਾ।
ਗੁਰੂ ਪਾਵਨੀ ਧਰਕੇ ਜੋ,
ਜਿਹੜੇ ਗੁਰੂ ਦੇ ਉੱਤੇ ਭਾਵਨਾ ਧਾਰਨ ਕਰਕੇ, ਗੁਰੂ ਦੇ ਉੱਤੇ ਭਾਵਨਾ ਤੇ ਸ਼ਰਧਾ ਧਾਰਨ ਕਰਕੇ
ਸ਼ਬਦ ਕੀਰਤਨ ਕਰੇ ਕੋ,
ਕੋਈ ਵੀ ਸ਼ਬਦ ਕੀਰਤਨ ਗਾਇਨ ਕਰਦਾ ਗੁਰੂ ਦੇ ਉੱਤੇ ਭਾਵਨਾ ਰੱਖ ਕੇ, ਗੁਰੂ ਦੇ ਉੱਤੇ ਪ੍ਰੇਮ ਰੱਖ ਕੇ, ਜਿਹੜਾ ਵੀ ਸ਼ਬਦ ਕੀਰਤਨ ਗਾਇਨ ਕਰਦਾ ਹੈ,
ਗੁਰੂ ਸੰਗ ਬਣੇ ਆਵੇ ਤਾਈ।
ਮਹਾਰਾਜ ਜੀ ਕਹਿੰਦੇ ਉਹਦੀ ਗੁਰੂ ਨਾਲ ਬਣ ਆਉਂਦੀ ਹੈ, ਉਹਦੀ ਗੁਰੂ ਨਾਲ ਬਣ ਆਉਂਦੀ ਹੈ। ਜਿਹੜਾ ਭਾਵਨਾ ਨਾਲ ਸ਼ਰਧਾ ਨਾਲ ਕੀਰਤਨ ਕਰਦਾ, ਸ਼ਬਦ ਦਾ ਕੀਰਤਨ ਸੁਣਦਾ ਹੈ ਪਿਆਰ ਨਾਲ, ਉਹਦੀ ਗੁਰੂ ਨਾਲ ਬਣ ਆਉਂਦੀ ਹੈ।
ਪ੍ਰਾਪਤ ਹੋਵੇ ਸੁਖ ਭਵ ਮਾਈ,
ਉਹਨੂੰ ਇਸ ਭਾਵ ਸਾਗਰ ਦੇ ਵਿਚ, ਸੰਸਾਰ ਦੇ ਵਿਚ ਸੁਖ ਦੀ ਪ੍ਰਾਪਤੀ ਹੁੰਦੀ, ਉਹਨੂੰ ਸਰਬ ਸੁਖ ਪ੍ਰਾਪਤ ਹੁੰਦੇ ਹਨ।
ਤਜ ਵਿਕਾਰ ਕੋ ਗਾਵੇ ਨਾਦ,
ਜਿਹੜਾ ਆਪਣੇ ਅੰਦਰੋਂ ਵਿਕਾਰ ਛੱਡ ਕੇ ਸ਼ਬਦ ਦਾ ਗਾਇਨ ਕਰਦਾ, ਕੀਰਤਨ ਕਰਦਾ ਹੈ,
ਬੰਧਨ ਟੂਟੇ ਗੁਰੂ ਪ੍ਰਸਾਦ,
ਗੁਰੂ ਦੀ ਕਿਰਪਾ ਨਾਲ ਉਹ ਸਿੱਖ ਦੇ ਬੰਧਨ ਟੁੱਟ ਜਾਂਦੇ ਨੇ ਜਿਹੜਾ ਕੀਰਤਨ ਕਰਦਾ ਹੈ, ਜਿਹੜਾ ਸ਼ਬਦ ਕੀਰਤਨ ਕਰਦਾ, ਪਿਆਰ ਨਾਲ ਸ਼ਰਧਾ ਨਾਲ ਕੀਰਤਨ ਗਾਇਨ ਕਰਦਾ, ਵਿਕਾਰਾਂ ਦਾ ਤਿਆਗ ਕਰਕੇ। ਮਹਾਰਾਜ ਜੀ ਕਹਿੰਦੇ ਉਹ ਸਿੱਖ ਦੇ ਬੰਧਨ ਟੁੱਟ ਜਾਂਦੇ ਨੇ, ਉਹ ਸਿੱਖ ਦੇ ਬੰਧਨ ਕੱਟੇ ਜਾਂਦੇ ਹਨ।
ਸੁਣੇ ਪ੍ਰੇਮ ਧਰ ਫੇਰ ਨਾ ਫੇਰਾ,
ਜਿਹੜੇ ਪ੍ਰੇਮ ਧਾਰਨ ਕਰਕੇ ਕੀਰਤਨ ਸੁਣਦੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸੰਸਾਰ ਵਿਚ ਮੁੜ ਕੇ ਫੇਰਾ ਨਹੀਂ ਪਾਉਣਾ ਚਾਹੀਦਾ। ਜਿਹੜੇ ਪਿਆਰ ਨਾਲ ਸ਼ਰਧਾ ਨਾਲ ਕੀਰਤਨ ਸੁਣਦੇ ਨੇ, ਉਹ ਕੀਰਤਨ ਸੁਣਨ ਵਾਲਿਆਂ ਨੂੰ ਮੁੜ ਕੇ ਮਾਤ ਲੋਕ ਦੀ ਧਰਤੀ ਤੇ ਜਨਮ ਮਰਨ ਦੇ ਚੱਕਰਾਂ ਵਿਚ ਨਹੀਂ ਹੋਣਾ ਪੈਂਦਾ। ਉਹ ਮਾਤ ਲੋਕ ਦੀ ਧਰਤੀ ਤੇ ਬਾਰ ਬਾਰ ਜੰਮਣ ਮਰਨ ਦੇ ਚੱਕਰਾਂ ਵਿਚ ਨਹੀਂ ਪੈਂਦੇ।
ਪਾਏ ਅਚਲ ਪਦ ਬਹੁ ਸੁਖ ਕੇਰਾ,
ਉਹਨਾਂ ਨੂੰ ਅਚਲ ਪਦਵੀ ਦੀ ਪ੍ਰਾਪਤੀ ਹੋ ਜਾਂਦੀ, ਐਸੀ ਪਦਵੀ ਜੋ ਚਲਾਏ ਮਾਨ ਨਾ ਹੋਵੇ, ਐਸੀ ਅਚਲ ਪਦਵੀ ਨੂੰ ਉਹ ਗੁਰਮੁਖ ਪ੍ਰਾਪਤ ਕਰ ਲੈਂਦੇ ਹਨ, ਔਰ ਉਸ ਅਚਲ ਪਦਵੀ ਤੇ ਜਾ ਕੇ ਟਿਕ ਜਾਂਦੇ ਹਨ।
ਸ਼ਬਦ ਅਰਥ ਕੋ ਨਿਰਣੈ ਕਰੇ,
ਔਰ ਕੀਰਤਨ ਸੁਣਦਿਆਂ ਸੁਣਦਿਆਂ ਨਾਲ ਸ਼ਬਦ ਦੇ ਜਿਹੜੇ ਅਰਥ ਨੇ ਉਹਨਾਂ ਦਾ ਵੀ ਨਿਰਣਾ ਕਰੀ ਜਾਏ। ਕੀਰਤਨ ਸੁਣਦਿਆਂ ਸੁਣਦਿਆਂ ਇਸ ਤਰ੍ਹਾਂ ਦੀ ਬਿਰਤੀ ਬਣਾਵੇ ਕਿ ਕੇਵਲ ਸੁਰ ਦੇ ਵਿਚ ਜਾਂ ਨਾਦ ਜਾਂ ਆਵਾਜ਼ ਵਿਚ ਹੀ ਨਾ ਧਿਆਨ ਰੱਖੇ, ਸ਼ਬਦ ਵਿਚ ਧਿਆਨ ਰੱਖੇ। ਆਮ ਕਰਕੇ ਅਕਸਰ ਅੱਜ ਦੇ ਸਰੋਤੇ ਕੇਵਲ ਆਵਾਜ਼ ਜਿਹੜੀ ਸੁਰ ਵੱਜ ਰਹੀ ਹੈ, ਤਾਲ ਵੱਜ ਰਿਹਾ, ਉਹਦੇ ਨਾਲ ਹੀ ਆਪਣਾ ਧਿਆਨ ਜੋੜਦੇ ਨੇ। ਸ਼ਬਦ ਵਿੱਚ ਕੀ ਹੈ, ਸ਼ਬਦ ਦਾ ਜਿਹੜਾ ਗਊ ਗਿਆਨ ਹੈ ਉਹਨੂੰ ਆਪਣੇ ਹਿਰਦੇ ਚ ਨਹੀਂ ਧਾਰਨ ਕਰਦੇ। ਮਹਾਰਾਜ ਜੀ ਕਹਿੰਦੇ ਕੀਰਤਨ ਸੁਣਦਿਆਂ ਸ਼ਬਦ ਵਿੱਚ ਧਿਆਨ ਜੋੜਨਾ ਹੈ ਔਰ ਸ਼ਬਦ ਦੀ ਵਿਚਾਰ ਕਰਨੀ ਹੈ ਕਿ ਸ਼ਬਦ ਕੀ ਕਹਿ ਰਿਹਾ।
ਗੁਰ ਕੋ ਕਹਿ ਬੋ ਸਾਚ ਉਚਰੈ,
ਔਰ ਆਪਣੇ ਮਨ ਵਿੱਚ ਇਸ ਤਰ੍ਹਾਂ ਦਾ ਨਿਸ਼ਚਾ ਰੱਖੇ ਕਿ ਗੁਰੂ ਨੇ ਜੋ ਕਿਹਾ ਬਿਲਕੁਲ ਸੱਚ ਕਿਹਾ, ਸਤਿਗੁਰੂ ਜੀ ਨੇ ਜੋ ਕਿਹਾ ਉਹ ਬਿਲਕੁਲ ਹੀ ਸੱਚ ਹੈ। ਗੁਰਬਾਣੀ ਦੇ ਅਰਥ ਦੱਸਣ ਵਾਲੇ ਇਸ ਤਰ੍ਹਾਂ ਆਪਣੇ ਮਨ ਵਿੱਚ ਬਿਰਤੀ ਰੱਖਣ।
ਸੋ ਸੰਗਤ ਕੋ ਦੈ ਪਕਵਾਨ,
ਮਹਾਰਾਜ ਜੀ ਕਹਿੰਦੇ ਜਿਹੜਾ ਗੁਰਬਾਣੀ ਨੂੰ ਸੁਣ ਕੇ ਸਮਝ ਕੇ ਫਿਰ ਗੁਰਬਾਣੀ ਦੇ ਅਰਥ ਕਰਕੇ ਸੁਣਾਵੇ। ਕੀਰਤਨ ਮਹਾਰਾਜ ਜੀ ਕਹਿੰਦੇ ਭਾਈ ਇਹ ਤਾਂ ਪ੍ਰਸ਼ਾਦ ਹੈ, ਕੜਾ ਪ੍ਰਸ਼ਾਦ ਇਹ ਵਰਤ ਗਿਆ, ਨਿਤਨੇਮ ਕਰਨਾ ਚਬੀਣੀ ਹੈ, ਪ੍ਰਸ਼ਾਦ ਕੀਰਤਨ ਹੈ। ਫਿਰ ਸ਼ਬਦ ਦੇ ਅਰਥ ਕਰਨੇ ਤੇ ਅਰਥ ਕਰਕੇ ਸੰਗਤ ਨੂੰ ਸੁਣਾਉਣੇ ਕਿ ਸ਼ਬਦ ਕੀ ਕਹਿੰਦਾ। ਮਹਾਰਾਜ ਜੀ ਕਹਿੰਦੇ ਇਹ ਪਕਵਾਨ ਨੇ, ਜਿਹੜੇ ਪਕਵਾਨ ਪਕਾ ਕੇ ਸਰੋਤਿਆਂ ਦੇ ਮੂਹਰੇ ਰੱਖਣੇ। ਲਓ ਭਾਈ ਛਕੋ, ਸ਼ਬਦ ਦੀ ਜਿਹੜੀ ਕਥਾ ਹੈ ਜਾਂ ਸ਼ਬਦ ਦੇ ਜਿਹੜੇ ਅਰਥ ਸੁਣਾਣੇ ਨੇ ਇਹ ਪਕਵਾਨਾਂ ਦੇ ਸਮਾਨ ਹਨ।
ਮਧੁਰ ਸੰਗਦੇ ਸਵਾਦ ਮਾਨ,
ਮਿੱਠੇ ਸਨਿਗਧ ਘਿਓ ਵਾਲੇ ਥਿੰਦੇ ਸੋਹਣੇ ਪਕਵਾਨ ਹਨ, ਜਿਹੜੇ ਸ਼ਬਦ ਦੀ ਕਥਾ ਕਰਕੇ ਅੱਗੇ ਸੰਗਤ ਨੂੰ ਸਰਵਣ ਕਰਾਉਣੇ, ਸ਼ਬਦ ਦੇ ਅਰਥ ਨਿਰਣੇ ਕਰਕੇ ਸੁਣਾਉਣੇ। ਇਹ ਭਾਈ ਪਕਵਾਨ ਹਨ ਸੰਗਤ ਨੂੰ ਦੇਣ ਵਾਸਤੇ।
ਵਕਤਾ ਸ਼੍ਰੋਤਾ ਸ਼ੁਭ ਗਤ ਪਾਵੇ,
ਇਸ ਤਰ੍ਹਾਂ ਜਿਹੜੇ ਵਕਤੇ ਹਨ ਜਾਂ ਸਰੋਤੇ ਹਨ, ਜਿਹੜੇ ਸ਼ਬਦ ਦਾ ਕੀਰਤਨ ਕਰਦੇ ਨੇ, ਕਥਾ ਕਰਦੇ ਨੇ ਜਾਂ ਜਿਹੜੇ ਸੁਣਦੇ ਨੇ, ਵਕਤੇ ਔਰ ਸਰੋਤੇ ਦੋਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ। ਸ਼ੁਭ ਗਤ, ਸ਼ੁਭ ਮੁਕਤੀ ਜਿਹੜੀ ਹੈ ਉਹ ਫਿਰ ਦੋਨਾਂ ਨੂੰ ਪ੍ਰਾਪਤ ਹੁੰਦੀ ਹੈ।
ਅੰਤ ਬਿਕੈ ਗੁਰ ਰੂਪ ਸਮਾਵੇ,
ਅੰਤ ਨੂੰ ਫਿਰ ਉਹ ਆਪਣੇ ਗੁਰੂ ਦੇ ਰੂਪ ਵਿੱਚ ਸਮਾ ਜਾਂਦੇ ਨੇ, ਗੁਰੂ ਦੇ ਰੂਪ ਵਿੱਚ ਅਭੇਦ ਹੋ ਜਾਂਦੇ ਨੇ, ਇੱਕ ਮਿਕ ਹੋ ਜਾਂਦੇ ਹਨ।
ਇਮ ਅਧਿਕਾਰ ਸ਼ਬਦ ਕੋ ਜਾਣ,
ਇਸ ਤਰ੍ਹਾਂ ਸ਼ਬਦ ਦਾ ਅਧਿਕਾਰ ਕਰਕੇ ਤੁਸੀਂ ਜਾਣਨਾ ਹੈ।
ਫਲ ਪਰ ਰਾਖੋ ਦ੍ਰਿਸ਼ਟ ਸੁਜਾਨ,
ਔਰ ਇਸ ਤਰ੍ਹਾਂ ਭਾਈ ਹੇ ਸੁਜਾਨ ਸਿੱਖੋ ਫਲ ਦੇ ਉੱਤੇ ਆਪਣੀ ਇਸ ਪ੍ਰਕਾਰ ਨਾਲ ਦ੍ਰਿਸ਼ਟੀ ਲਾ ਕੇ ਰੱਖੋ ਕਿ ਤੁਸੀਂ ਕਿਸ ਸ਼ਬਦ ਦੇ ਅਧਿਕਾਰੀ ਹੋ, ਤੁਹਾਡੇ ਅੰਦਰ ਕਿਸ ਤਰ੍ਹਾਂ ਦੀ ਪ੍ਰਵਿਰਤੀ ਹੈ।
ਦੋਹਰਾ ਸੰਗਤ ਸਭ ਨਿਸ਼ਚੈ ਤਰੇ, ਗੁਰ ਕੀ ਸ਼ਰਣੀ ਆਏ।
ਮਹਾਰਾਜ ਜੀ ਕਹਿਣ ਲੱਗੇ ਭਾਈ ਉਹ ਸੰਗਤ ਨਿਸ਼ਚੇ ਕਰੇਗੀ, ਨਿਸ਼ਚੇ ਉਸ ਸੰਗਤ ਦਾ ਉਧਾਰ ਹੋਵੇਗਾ ਜਿਹੜੀ ਸੰਗਤ ਗੁਰੂ ਦੀ ਸ਼ਰਨ ਵਿੱਚ ਆਵੇਗੀ, ਜਿਹੜੇ ਸਤਿਗੁਰਾਂ ਦੀ ਸ਼ਰਨ ਵਿੱਚ ਆਉਣਗੇ ਔਰ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਖਣਗੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਜਿਹੜੇ ਸਤਿਗੁਰਾਂ ਦੀ ਇਸ ਤਰ੍ਹਾਂ ਸ਼ਰਨ ਚ ਪੈ ਜਾਂਦੇ ਨੇ ਉਹਨਾਂ ਨੂੰ ਸਤਿਗੁਰੂ ਜੀ ਰੱਖ ਲੈਂਦੇ ਨੇ, ਉਹਨਾਂ ਨੂੰ ਇਸ ਭਾਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਸਤਿਗੁਰੂ ਜੀ ਤਾਰ ਦਿੰਦੇ ਨੇ, ਕਿਉਂਕਿ ਸਤਿਗੁਰੂ ਜੀ ਰੱਖਣਹਾਰ ਨੇ, ਰੱਖੇ ਰੱਖਣਹਾਰ ਆਪ ਉਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਰੱਖਣ ਵਾਲੇ ਹਨ, ਰੱਖ ਲੈਂਦੇ ਨੇ ਉਹਨਾਂ ਨੂੰ ਜਿਹੜੇ ਸਤਿਗੁਰਾਂ ਦੀ ਸ਼ਰਨ ਵਿੱਚ ਪੈਂਦੇ ਹਨ।
ਇਹਾਂ ਭੁਗਤ ਆਗੇ ਮੁਕਤ ਮਾਰਗ ਭੇਦ ਬਤਾਏ,
ਉਹਨਾਂ ਨੂੰ ਇੱਥੇ ਭੁਗਤੀ ਮਿਲਦੀ ਹੈ, ਇੱਥੇ ਸਾਰੇ ਸੁੱਖ ਸਾਰੀਆਂ ਸਮਰਧੀਆਂ ਪ੍ਰਾਪਤ ਹੁੰਦੀਆਂ ਨੇ ਔਰ ਅੱਗੇ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਮੁਕਤ ਮਾਰਗ ਭੇਦ ਬਤਾਏ, ਜਿਹੜਾ ਮੁਕਤੀ ਦਾ ਰਸਤਾ ਵੇਦਾਂ ਸ਼ਾਸਤਰਾਂ ਵਿੱਚ ਦੱਸਿਆ ਹੈ, ਸਤਿਗੁਰੂ ਜੀ ਉਹ ਰਸਤਾ ਅੱਗੇ ਦਾ ਆਪਣੇ ਸਿੱਖ ਨੂੰ ਦੱਸ ਦਿੰਦੇ ਹਨ।
ਜੋ ਪਾਈ ਦਇਆ ਸਿੰਧ ਇਮ ਕੈ ਪੇ ਮੋਨ,
ਦਇਆ ਦੇ ਅਥਾਹ ਸਮੁੰਦਰ ਸਤਿਗੁਰੂ ਕਲਗੀ ਧਰ ਦਸਮੇਸ਼ ਪਿਤਾ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਬਚਨ ਕਹਿ ਕੇ ਚੁੱਪ ਕਰ ਗਏ।
ਸਿੱਖਣ ਸੁਣਿਓ ਮਹਾਤਮ ਸ਼੍ਰੋਣ,
ਸਾਰੀ ਸੰਗਤ ਨੇ ਸਾਰੇ ਸਿੱਖਾਂ ਨੇ ਮਹਾਰਾਜ ਜੀ ਦੇ ਬਚਨ ਸੁਣੇ ਨੇ ਔਰ ਸਤਿਗੁਰਾਂ ਦੇ ਬਚਨ ਸੁਣ ਕੇ ਸਾਰੇ ਚੁੱਪ ਕਰ ਗਏ ਹਨ।
ਭਏ ਆਨੰਦ ਦੇਖ ਮੁਖ ਇੰਦ,
ਸਤਿਗੁਰੂ ਜੀ ਦਾ ਸੋਹਣਾ ਚੰਦਰਮਾ ਜੈਸਾ ਮੁਖ ਵੇਖ ਕੇ ਸਾਰੇ ਸਿੱਖ ਬੜੇ ਆਨੰਦ ਵਿਚ ਨੇ, ਸਭ ਦੇ ਹਿਰਦਿਆਂ ਵਿਚ ਬੜਾ ਭਾਰੀ ਆਨੰਦ ਹੈ।
ਬੰਦਨ ਕਰੇ ਚਰਨ ਅਰਬਿੰਦ,
ਮਹਾਰਾਜ ਜੀ ਦੇ ਪਵਿੱਤਰ ਚਰਨਾ ਕਮਲਾਂ ਦੇ ਉੱਤੇ ਸਾਰਿਆਂ ਸਿੱਖਾਂ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਵੰਦਨਾ ਕੀਤੀ, ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ।
ਇਕ ਦਿਵਸ ਸ਼ੁਭ ਸੁਰ ਪਤ ਜੈਸੇ,
ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਕ ਦਿਨ ਆਪਣੀ ਸਭਾ ਵਿਚ ਇਸੇ ਤਰ੍ਹਾਂ ਬੈਠੇ ਹੋਏ। ਕੁਝ ਸਮਾਂ ਬੀਤਿਆ, ਦੀਵਾਨ ਵਿਚ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ।
ਸਹਿਜ ਸੁਭਾਏ ਸਤਿਗੁਰ ਪੈਸੇ,
ਇਸ ਤਰ੍ਹਾਂ ਬੈਠੇ ਨੇ ਜਿਵੇਂ ਇੰਦਰਾਣ ਇੰਦਰ, ਜਿਵੇਂ ਇੰਦਰ ਬੈਠਦਾ ਨਾ ਆਪਣੀ ਸਭਾ ਵਿਚ, ਇੰਦਰਾਣ ਇੰਦਰ ਰੂਪ ਹੋ ਕੇ ਮਹਾਰਾਜ ਜੀ ਸੁੱਤੇ ਸਿੱਧੀ ਸੁਭਾਵਕ ਹੀ ਮਹਾਰਾਜ ਜੀ ਬੈਠੇ ਹੋਏ ਸਨ।
ਪਾਠ ਕਰੇ ਸਿੱਖ ਓਅੰਕਾਰਾ,
ਚੇਤਨੇ ਨੂੰ ਇਕ ਸਿੱਖ ਰਾਮਕਲੀ ਰਾਗ ਦੇ ਅੰਦਰ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਹੈ ਦੱਖਣੀ ਓਅੰਕਾਰ, ਇਹਦਾ ਪਾਠ ਉਹ ਸਿੱਖ ਕਰ ਰਿਹਾ ਸੀ। ਓਅੰਕਾਰ ਈਸ਼ਵਰ ਤੀਰਥ ਹੈ, ਉਥੇ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ ਹੈ ਦੱਖਣੀ ਓਅੰਕਾਰ। ਤੂੰ ਸਿੱਖ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਬੈਠਾ ਸੀ, ਨੇੜੇ ਹੀ ਕੁਝ ਦੂਰੀ ਤੇ ਬੈਠਾ ਸੀ ਤੇ ਉਹ ਦੱਖਣੀ ਓਅੰਕਾਰ ਦਾ ਪਾਠ ਕਰ ਰਿਹਾ ਸੀ।
ਵਿਪਰੈ ਅਰਥ ਅਜਾਨੇ ਉਚਾਰਾ,
ਉਹ ਪੰਗਤੀ ਪੜ ਰਿਹਾ ਸੀ ਗੁਰਬਾਣੀ ਦੀ ਔਰ ਉਹਦੀ ਪੰਗਤੀ ਦੇ ਅਰਥਾਂ ਤੋਂ ਅਣਜਾਣ ਹੋ ਕੇ ਨਾ ਉਲਟ ਪੜ ਰਿਹਾ ਸੀ, ਜਿਵੇਂ ਲਿਖੀ ਸੀ ਓਦਾਂ ਨਹੀਂ ਸੀ ਪੜ ਰਿਹਾ, ਉਹਦੇ ਤੋਂ ਉਲਟ ਪੜ ਰਿਹਾ ਸੀ ਕਿਉਂਕਿ ਅਰਥਾਂ ਤੋਂ ਅਣਜਾਣ ਸੀ। ਜੇ ਅਰਥਾਂ ਦਾ ਬੋਧ ਹੁੰਦਾ ਤੇ ਸਪਸ਼ਟ ਰੂਪ ਦੇ ਵਿਚ ਪੜਦਾ, ਅਰਥਾਂ ਦਾ ਨਾ ਪਤਾ ਹੋਣ ਕਰਕੇ ਉਹ ਉਲਟੇ ਰੂਪ ਦੇ ਵਿਚ ਉਸ ਪੰਗਤੀ ਨੂੰ ਅਰਥਾਂ ਤੋਂ ਅਨਰਥ ਕਰਦਾ ਹੋਇਆ ਪੜ ਰਿਹਾ ਸੀ।
ਸੁਣ ਸੁਜਾਨ ਗੁਰ ਪਾਖੇ ਆਲਾਏ,
ਮਹਾਰਾਜ ਜੀ ਨੇ ਜਦੋਂ ਸੁਣਿਆ ਕਿ ਸਿੱਖ ਗਲਤ ਪੜ ਰਿਹਾ ਤੇ ਅਰਥਾਂ ਦੇ ਭਾਵਾਂ ਤੋਂ ਉਲਟ ਹੋ ਕੇ ਪੜ ਰਿਹਾ, ਅਰਥਾਂ ਦਾ ਇਹਨੂੰ ਬੋਧ ਨਹੀਂ ਹੈ, ਤੋ ਸੁਣ ਕੇ ਮਹਾਰਾਜ ਜੀ ਨੇ ਬਚਨ ਕੀਤਾ।
ਇਸ ਤੇ ਹਥੋ ਲਸ਼ਟ ਕਾ ਜਾਏ,
ਮਹਾਰਾਜ ਜੀ ਕਹਿੰਦੇ ਤਾੜੋ ਇਹ ਸਿੱਖ ਨੂੰ, ਇਹ ਕੀ ਕਰਦਾ, ਆ ਸੋਟੀ ਮਾਰੋ ਇਹਦੀ ਲੱਕ ਦੇ ਵਿਚ, ਇਹ ਕੀ ਕਰਦਾ। ਕਹਿੰਦੇ ਉਸ ਵਕਤ ਮਹਾਰਾਜ ਜੀ ਨੇ ਇਸ ਤਰ੍ਹਾਂ ਜਦੋਂ ਹੁਕਮ ਕੀਤਾ,
ਦ੍ਰਿੜ ਗੈ ਕਰ ਤਾੜੋ ਲੈ ਜਾਓ,
ਪੱਕੀ ਤਰ੍ਹਾਂ ਚੰਗੀ ਤਰ੍ਹਾਂ ਤਾੜੋ ਤੇ ਸਾਡੀ ਸਭਾ ਵਿਚੋਂ ਇਹਨੂੰ ਬਾਹਰ ਲੈ ਜਾਓ।
ਹਮ ਤੇ ਦੂਰ ਜਾਏ ਬੈਠਾਓ,
ਸਾਡੇ ਤੋਂ ਦੂਰ ਕਰਕੇ ਬਿਠਾ ਦਿਓ, ਸਾਡੇ ਨੇੜੇ ਨਾ ਬਿਠਾਓ, ਇਹਨੂੰ ਬਿਠਾਓ ਇੱਥੋਂ ਸਾਡੇ ਕੋਲੋਂ, ਤੇ ਸਾਡੇ ਕੋਲੋਂ ਉਠਾ ਕੇ ਇਹਨੂੰ ਤਾੜਨਾ ਕਰਕੇ ਦੂਰ ਕਰਕੇ ਬਿਠਾ ਦਿਓ।
ਤਬ ਸਿੱਖ ਧਾਏ ਲਸ਼ਟ ਕਾ ਹੱਥ ਕਰ,
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਇੱਕ ਸਿੱਖ ਦੇ ਹੱਥ ਵਿਚ ਸੋਟੀ ਸੀ, ਉਹ ਸੋਟੀ ਜਾ ਕੇ ਉਹਨੇ ਜ਼ੋਰ ਦੀ ਮਾਰੀ ਇਹਦੇ, ਤੇ ਜ਼ੋਰ ਨਾਲ ਸੋਟੀ ਮਾਰ ਕੇ ਇਹਨੂੰ ਚੰਗੀ ਤਰ੍ਹਾਂ ਤਾੜਨਾ ਕੀਤੀ।
ਤਰਜਤ ਦੂਰ ਬਿਠਾਇਓ ਦ੍ਰਿੜ ਤਰ,
ਇਹਨੂੰ ਵਰਜ ਕੇ ਚੰਗੀ ਤਰ੍ਹਾਂ ਤਾੜਨਾ ਕਰਕੇ ਦੂਰ ਕਰਕੇ ਬਿਠਾ ਦਿੱਤਾ, ਵੀ ਦੂਰ ਹੋ ਕੇ ਬਹਿ ਜਾ, ਮਹਾਰਾਜ ਜੀ ਦੇ ਕੋਲ ਨੀ ਬਹਿਣਾ, ਪਾਠ ਕਰਨਾ ਦੂਰ ਹੋ ਕੇ ਬਹਿ ਕੇ ਕਰ, ਇੱਥੇ ਨੇੜੇ ਨਾ ਬੈਠ, ਗੁਰੂ ਸਾਹਿਬ ਦਾ ਹੁਕਮ ਹੈ।
ਸੰਗਤ ਇਮ ਬਿਲੋਕ ਬਿਸਮਾਈ,
ਕਲਗੀਧਰ ਜੀ ਨੇ ਜਦੋਂ ਇਸ ਤਰ੍ਹਾਂ ਇਹ ਖੇਡ ਵਰਤਾਈ ਤੇ ਵੇਖ ਕੇ ਉਸ ਵਕਤ ਬੜੇ ਹੈਰਾਨ ਹੋਏ ਸਿੱਖ, ਮਹਾਰਾਜ ਜੀ ਦੀ ਇਹ ਖੇਡ ਵੇਖ ਕੇ, ਸਤਿਗੁਰਾਂ ਦਾ ਇਹ ਕੌਤਕ ਵੇਖ ਕੇ ਬੜੇ ਹੈਰਾਨ ਹੋਏ, ਸਭ ਦੇ ਅੰਦਰ ਬੜੀ ਹੈਰਾਨੀ ਹੋਈ ਕਿ ਸਿੱਖ ਬਾਣੀ ਪੜ ਰਿਹਾ ਸੀ, ਮਹਾਰਾਜ ਜੀ ਨੇ ਉਹ ਸਿੱਖ ਦੇ ਉੱਤੇ ਸੋਟੀ ਦੀ ਮਾਰ ਮਰਵਾਈ ਹੈ, ਨਾਲੇ ਉਹਨੂੰ ਆਪਣੇ ਕੋਲੋਂ ਦੂਰ ਕਰਕੇ ਬਿਠਾ ਦਿੱਤਾ। ਉਸ ਵਕਤ ਵੇਖ ਕੇ ਕਈਆਂ ਦੇ ਮਨ ਵਿਚ ਸੰਸਾ ਆਇਆ, ਕਈਆਂ ਦੇ ਮਨ ਵਿਚ ਸੰਦੇਹ ਉੱਠਿਆ, ਕਈ ਹੈਰਾਨ ਹੋਏ।
कहां करी गुर लखी न जाई।
कहने लगे पता नहीं सतगुरु जी ने आ की कीता अज कुछ समझ नहीं आई, महाराज जी की गत समझ विच नहीं आई।
मिल सिखन अरदास बखानी,
नारिया गया सिखा को सतगुरां को आ गए कठे होके हाथ जोड़ के महाराज जी नू बेनती करके कहन लगे
साचे पातशाह गुण खानी।
कहन लगे हे सच्चे पातशाह हे गुणा दी खान अथा समुन्द्र सतगुरु जी
ए सिख रावर क्यों मरवायो।
ये सिख नू क्यों मार पवाई। आ जेड़ा सिख इत्थे बैठा बाणी पढ़दा सी दखणी ओंकार दी ए सिख नू महाराज जी क्यों मार पवाई है।
बाणी पटन बिखे मन लायो,
बाणी पढ़न विच अपना मन लाई बैठा सी, उन्हें अपना ध्यान बाणी पढ़न विच जोड़िया होया सी।
कयो अह जग गुर गुण खानी।
महाराज जी आप जी का भी वचन है कि जेड़ा गुरबाणी नू पढ़दा है, जेड़ा ध्यान नाल गुरबाणी दा पाठ करदा है,
एक तुक पी जो पढ़े गुरबाणी,
एक पंक्ति दा पाठ भी कोई गुरबाणी दा करदा है। तुहाडे वचन ने महाराज कि जे कोई सिख एक पंक्ति भी गुरबाणी दा पाठ करदा पढ़दा है
जग ते तिस को होए उधार,
ओदा इस जगत तो उधार हो जांदा, ओनू तुसी इस जगत तो संसार तो तार लेंदे हो।
ए सिख पढ़ तो ओंकार,
महाराजे सिख ता दखणी ओंकार दा पाठ कर रहा सी, बाणी दा नितनेम कर रहा सी।
तिस पर मार लाठियां खाई,
इहदे ते महाराज जी तुसी सोटी दी मार मरवाई, इहनू सोटी मरवाई है। इस करके महाराज सच्चे पातशाह जी साडे मन च संदेह उठिया है
तो उधार होए किम बन आई।
जे बाणी पढ़न नाल इत्थे मार पैंदी ते अगे उधार किवें होवेगा। जे बाणी पढ़ने इत्थे मार पै रही है ते अगे उधार किवें होवेगा। महाराज जी ए संदेह साडे मन विच उठिया है।
श्री मुख ते मुस्काए बखानी,
सतगुरु जी मुस्कुराउंदिया होया बोले कहंदे गुरसिखो सुनो
अर्थ खोज इन पठी न बानी।
महाराज जी कहंदे सिख जेड़ा बाणी पढ़ रहा सी ना एक पंक्ति दखणी ओंकार दी, अर्थां नू खोज के चंगी तरह भली प्रकार नाल ओदे पाठ दा ओदा पंक्ति दा उचारण जेड़ा सी ओ सही नहीं सी कर रहा।
आनो अबे हजूर हकारो,
महाराज जी कहंदे उनू बुलाओ साडी सभा विच, पाड़ना नू तां करवाई है तां जो उनू सारी जिंदगी याद रहे। निहंग सिंघां दे विच भी एक मर्यादा है। कहंदे एक बारी एक सिंह सवेरे ओनू कहा भी तू बाटे मांज, कहिंदे सिंह ने बाटे सरब लोह दे मांजने शुरू कर दिते, लंगर दे बाटे बड़े बड़े कड़ाए बाटे उन्हें मांज मांज के ढेर ला दिता, मुड़ के पानी नाल धो दिते। उह सिंह कहण लगा भी हुण दुबारा धो दुबारा मांज, उन्हें फिर मांजने शुरू कीते, ज्यों मांज मांज के फिर जदों सारे मांज दिते उन्हें फिर धो दिते पानी नाल। वो कहन लगा दोबारा फिर मांज, उन्हें आख्या लगदा साफ नहीं हुए, फिर मांजे मांज मांज के जदों चंगी तरह चिट्टे निकल गए फिर पानी नाल धो दिते। सवेर तो लैके शाम तक मजवारी गया, जदों शाम पै गई भुखे भाणे कहिंदा महाराज होर इन्हां विचों की कढ़ना, कहिंदा भी तू बार बार जिहड़े धोई जाना धोने नहीं सुक मांज करनी है, जिहड़े धो देना तां दोबारा मजवाए जाने। कहिंदा सवेरे इक्को वारी कह दिंदे, कहिंदे तू पक्का नहीं सी होना, हुण पक्का हो जाएगा सारी जिंदगी, हुण तेनू पता लग जाएगा भी बाटा धो के सुक मांज करना धोना नहीं, तेनू पक्या करन वास्ते काम कीता। हुण कई संसा करन भी उह सिख नू डांग क्यों मरवाई उदा ही सीधा कह दिंदे, पर उहनू पक्का भी ते करना सी ना, फौज दा नियम है, फौज दे विच भी अगर कोई गलती करदा ते उहनू पिट्ठू ला दिंदे जां कोई सजा दे के दसदे तां जो अगों तो चकन्ना रहे कि मैनू इह सजा मिली। महाराज जी कहंदे हुण प्यार नाल पुचकार भी लिया भी बाहर बैठा होना, महाराज कहंदे उह सद लियाओ साडे कोल सभा विच लैके आओ।
सुनो सरब तुम जथा उचारो,
महाराज सच्चे पातशाह जी कहण लगे भी सिखा वो पंक्ति जिहड़ी तू पढ़दा सी ना दुबारा पढ़, जदों तेनू मार पई है ਤੇ ਉਹ ਪੰਗਤੀ ਤੂੰ ਦੁਬਾਰਾ ਪੜ੍ਹ ਕੇ ਸੁਣਾ, ਸਾਰੇ ਸੁਣਨਗੇ।
ਸੁਣ ਕਰ ਲਿਆਏ ਬਿਠਾਇਓ ਤੀਰ,
ਸਤਿਗੁਰਾਂ ਦੇ ਕੋਲ ਲਿਆ ਕੇ ਬਿਠਾਇਆ ਹੈ।
ਸਿੱਖਾ ਪੜ੍ਹੀਏ ਕਯੋ ਗਹੀਰ,
ਮਹਾਰਾਜ ਜੀ ਕਹਿੰਦੇ ਸਿੱਖਾ ਪੜ੍ਹ ਤੂੰ ਕੀ ਪੜ੍ਹ ਰਿਹਾ ਸੀ।
ਤਬ ਸਿੱਖ ਨੇ ਤੁਕ ਤਿਵੇਂ ਉਚਾਰੀ,
ਉਹਦੇ ਮੂੰਹ ਤੇ ਚੜੀ ਹੋਈ ਸੀ ਜਿਵੇਂ ਉਹਨੇ ਉਸੇ ਤਰ੍ਹਾਂ ਫੇਰ ਉਹ ਤੁਕ ਉਸੇ ਤਰ੍ਹਾਂ ਪੜ੍ਹ ਦਿੱਤੀ, ਉਸੇ ਤਰ੍ਹਾਂ ਉਚਾਰ ਦਿੱਤੀ।
ਵਿਪਰੈ ਅਰਥ ਸੋ ਜਾਸ ਮਜਾਰੀ,
ਹੁਣ ਉਹ ਤੁਕ ਜਿਸ ਢੰਗ ਨਾਲ ਉਹਨੇ ਪੜ੍ਹੀ ਉਹਦੇ ਵਿਚ ਉਲਟ ਅਰਥ ਸਨ, ਉਲਟ ਭਾਵ ਸਨ, ਉਹ ਉਸੇ ਤਰ੍ਹਾਂ ਉਹਨੇ ਉਚਾਰਨ ਕਰ ਦਿੱਤੀ ਬਿਨਾਂ ਵਿਚਾਰ ਕੀਤਿਆਂ।
ਸੁਣ ਸ਼੍ਰੀ ਮੁਖ ਤੇ ਤਾਏ ਬਖਾਨੀ,
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਇਮ ਤੁਕ ਪੜੋ ਅਰਥ ਇਹ ਜਾਨੀ।
ਮਹਾਰਾਜ ਜੀ ਕਹਿੰਦੇ ਤੁਕ ਜਿਹੜੀ ਆ ਪੰਗਤੀ ਦੀ, ਇਹਦੇ ਅਰਥ ਸਮਝ ਕੇ ਇਸ ਤਰੀਕੇ ਨਾਲ ਪੜੋ ਜਿਵੇਂ ਅਸੀਂ ਪੜ੍ਹ ਕੇ ਸੁਣਾਉਂਦੇ ਹਾਂ।
ਕਰਤੇ ਕੀਮਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ।
ਮਹਾਰਾਜ ਜੀ ਕਹਿੰਦੇ ਪੰਗਤੀ ਇਸ ਤਰ੍ਹਾਂ ਹੈ ਕਿ ਕਰਤਾ ਪੁਰਖ ਪ੍ਰਮਾਤਮਾ ਦੀ ਜਿਹੜੀ ਮਿਤ ਮਰਿਆਦਾ ਉਹ ਕਰਤਾ ਪੁਰਖ ਜਾਣਦਾ, ਜਾਂ ਕਹਿ ਉਹ ਸਿੱਖ ਕੀ ਪੜ੍ਹਦਾ ਸੀ, ਕੇ ਇੱਕ ਲਾਂ ਲਾ ਕੇ ਲਿਖੀਆਂ ਉੱਤੇ ਦਲਾਵਾਂ ਨੇ, ਪਰ ਉਹ ਲਾਂ ਨਾਲ ਪੜ੍ਹਦਾ ਸੀ, ਲਾਂ ਲਾ ਕੇ। ਕੇ ਦਾ ਮਤਲਬ ਹੁੰਦਾ ਕੇ ਕੀ ਜਾਣਦਾ ਗੁਰੂ, ਫਿਰ ਤਾਂ ਇਹ ਅਰਥ ਹੋ ਗਿਆ ਨਾ। ਕਹਿ ਦਾ ਮਤਲਬ ਹੁੰਦਾ ਜਾਂ ਫਿਰ ਗੁਰੂ ਜਾਣਦਾ। ਹੁਣ ਕਿੱਥੇ ਇੱਕ ਲਾਂ ਦੇ ਨਾਲ ਹੀ ਕਿੰਨਾ ਫਰਕ ਪੈ ਜਾਂਦਾ, ਅਰਥਾਂ ਦਾ ਅਨਰਥ ਹੋ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੈਨੂੰ ਮਾਰ ਪਵਾਈ, ਕਿਉਂਕਿ ਉਹ ਤੂੰ ਪੰਗਤੀ ਦੇ ਅਰਥਾਂ ਦੇ ਅਨਰਥਾਂ ਵਾਲੇ ਭਾਵ ਵਿਚ ਉਚਾਰਨ ਕਰ ਰਿਹਾ ਸੀ।
ਜੋ ਪਾਈ ਕਰਤੇ ਕੀ ਦੀ ਰਗ ਵਡਿਆਈ।
ਮਹਾਰਾਜ ਜੀ ਕਹਿੰਦੇ ਇਸ ਪੰਗਤੀ ਦੇ ਅਰਥ ਇਹ ਨੇ ਕਿ ਕਰਤਾ ਪੁਰਖ ਪਰਮੇਸ਼ਰ ਦੀ ਜਿਹੜੀ ਵਡਿਆਈ ਹੈ ਨਾ, ਉਹ ਬੜੀ ਦੀਰਗ ਹੈ। ਕਰਤਾ ਪੁਰਖ ਪਰਮੇਸ਼ਰ ਦੀ ਵਡਿਆਈ ਬੜੀ ਵੱਡੀ, ਬੜੀ ਭਾਰੀ ਵਡਿਆਈ ਹੈ।
ਕਰਤਾ ਹੀ ਜਾਣੇ ਤਿਸ ਤਾਈ,
ਉਹ ਆਪਣੀ ਵਡਿਆਈ ਕਰਤਾ ਪੁਰਖ ਪਰਮੇਸ਼ਰ ਆਪ ਹੀ ਜਾਣਦਾ। ਇਹਦਾ ਅਰਥ ਮਹਾਰਾਜ ਜੀ ਕਰ ਰਹੇ ਨੇ ਕਲਗੀਧਰ ਇਸ ਪੰਗਤੀ ਦਾ, ਕਿ ਕਰਤਾ ਪੁਰਖ ਪਰਮੇਸ਼ਰ ਦੀ ਵਡਿਆਈ ਬੜੀ ਵੱਡੀ ਆ, ਔਰ ਉਹ ਆਪਣੀ ਵਡਿਆਈ ਨੂੰ ਆਪ ਹੀ ਜਾਣਦਾ ਹੈ।
ਜੇ ਗੁਰ ਸੂਰਾ ਹੋਏ ਸੁਚੇਤ,
ਜਾਂ ਫਿਰ ਗੁਰੂ ਸੂਰਾ ਹੋਵੇ, ਸੂਰਮਾ ਗੁਰੂ ਸੁਚੇਤ, ਜਿਹੜਾ ਬੜਾ ਚੁਕੰਨਾ ਸਿਆਣਾ ਸੂਝਵਾਨ ਪੂਰਾ ਗੁਰੂ ਹੋਵੇ।
ਪੀਸੋ ਜਾਣਤ ਹੈ ਸਭ ਹੇਤ,
ਉਹ ਵੀ ਜਾਣਦਾ ਗੁਰੂ ਪਰਮੇਸ਼ਰ ਦੀ ਵਡਿਆਈ, ਪਰਮੇਸ਼ਰ ਦੀ ਵਡਿਆਈ ਜਾਂ ਪਰਮੇਸ਼ਰ ਆਪ ਜਾਣਦਾ, ਤੇ ਜਾਂ ਫਿਰ ਜਿਹੜਾ ਪੂਰਾ ਗੁਰੂ ਹੈ, ਸੂਰਾ ਗੁਰੂ ਹੈ, ਉਹ ਪਰਮੇਸ਼ਰ ਦੀ ਵਡਿਆਈ ਨੂੰ ਉਹ ਵੀ ਜਾਣਦਾ ਹੈ।
ਅਪਰ ਜੀ ਸੰਸਾਰੀ ਜੇਤੇ,
ਜਿਹੜੇ ਸੰਸਾਰੀ ਜੀਵ ਨੇ, ਸੰਸਾਰ ਦੇ ਹੋਰ ਮਨੁੱਖ ਹਨ,
ਸੁਣ ਸੁਣ ਜਾਣਤ ਹੈ ਸਭ ਤੇਤੇ,
ਗੁਰੂ ਦੇ ਕੋਲੋਂ ਸੁਣ ਸੁਣ ਕੇ ਜਾਣਦੇ ਨੇ। ਗੁਰੂ ਉਹਨਾਂ ਨੂੰ ਦੱਸਦਾ, ਤੇ ਹੋਰ ਜਿਹੜੇ ਸੰਸਾਰੀ ਲੋਕ ਨੇ ਉਹ ਵੀ ਗੁਰੂ ਕੋਲੋਂ ਸੁਣ ਸੁਣ ਕੇ ਜਾਣਦੇ ਹਨ।
ਜੇ ਸਤ ਗੁਰ ਨੇ ਲਖੇ ਵਡਾਈ,
ਮਹਾਰਾਜ ਜੀ ਕਹਿੰਦੇ ਸਿੱਖਾ ਜਿਵੇਂ ਤੂੰ ਪੜ੍ਹਦਾ ਸੀ ਕੇ ਕਰਕੇ ਵੀ ਗੁਰੂ ਕੀ ਜਾਣਦਾ, ਮਹਾਰਾਜ ਜੀ ਕਹਿੰਦੇ ਜੇ ਗੁਰੂ ਹੀ, ਸਤਿਗੁਰੂ ਹੀ ਭਲਾ ਗੁਰੂ ਪਰਮੇਸ਼ਰ ਦੀ ਵਡਿਆਈ ਨਾ ਜਾਣਦਾ ਹੋਵੇ,
ਤੋ ਅੰਧੇਰ ਪਰਤ ਸਮੁਦਾਈ,
ਸਾਰੇ ਸੰਸਾਰ ਚ ਹਨੇਰਾ ਹੀ ਵਰਤ ਜੇ, ਲੋਕ ਅੰਧਕਾਰ ਦੇ ਵਿਚ ਹੀ ਰਹਿਣ ਜੇ ਰੱਬ ਦੀ ਵਡਿਆਈ ਨੂੰ ਗੁਰੂ ਨਹੀਂ ਜਾਣਦਾ ਤੇ ਅੱਗੇ ਕੀ ਦੱਸੇਗਾ। ਗੁਰੂ ਜਾਣਦਾ ਤਾਂ ਹੀ ਅੱਗੇ ਦੱਸਦਾ ਨਾ ਸਿੱਖਾਂ ਨੂੰ, ਤਾਂ ਹੀ ਚਾਨਣਾ ਹੁੰਦਾ, ਪ੍ਰਕਾਸ਼ ਹੁੰਦਾ। ਤੇ ਜੇ ਗੁਰੂ ਹੀ ਨਹੀਂ ਜਾਣਦਾ ਜਿਵੇਂ ਤੂੰ ਉਚਾਰਨ ਕੀਤਾ, ਉਸ ਢੰਗ ਨਾਲ ਅਰਥ ਇਸ ਤਰ੍ਹਾਂ ਹੋਣਗੇ। ਜੇ ਗੁਰੂ ਹੀ ਨਹੀਂ ਜਾਣਦਾ ਤੇ ਫਿਰ ਤਾਂ ਸਾਰੇ ਸੰਸਾਰ ਚ ਅੰਧੇਰਾ ਹੀ ਅੰਧੇਰਾ ਵਰਤ ਜਾਏਗਾ, ਫਿਰ ਤਾਂ ਅੰਧਕਾਰ ਹੀ ਅੰਧਕਾਰ ਸਾਰੇ ਪਾਸੇ ਹੋ ਜਾਏਗਾ।
ਇਸ ਸਿੱਖ ਲੱਗ ਕਕਾਰ ਕੀ ਏਕ,
ਕਹਿੰਦੇ ਸਿੱਖ ਨੇ ਜਿਹੜੀ ਕੱਕੇ ਦੀ ਇੱਕ ਲਾਂ ਸੀ ਨਾ, ਉਹ ਨੀ ਨਾਲ ਉਚਾਰੀ, ਦੋ ਲਾਵਾਂ ਲੱਗੀਆਂ ਹੋਈਆਂ ਤੇ ਇੱਕ ਲਾਂ ਜਿਹੜੀ ਆ ਉਹ ਇਹਨੇ ਨਹੀਂ ਉਚਾਰੀ।
ਪਠਨ ਕਰੀ ਬਿਨ ਸੁਮਤ ਵਿਵੇਕ,
ਸਿਆਣਪ ਤੇ ਬਿਨਾਂ ਵਿਚਾਰ ਤੋਂ ਇਹ ਸਿੱਖ ਨੇ ਉਹ ਪੰਗਤੀ ਇਸੇ ਤਰ੍ਹਾਂ ਪੜ੍ਹ ਦਿੱਤੀ, ਇੱਕ ਲਾਂ ਛੱਡ ਕੇ। ਆਮ ਕਰਕੇ ਅੱਜ ਵੀ ਸਾਡੇ ਗੁਰਮੁਖ ਪਿਆਰੇ ਬਹੁਤ ਸੰਗਤ ਵਿਚ ਅਸੀਂ ਪਾਠ ਕਰਦੇ ਹਾਂ ਲਾਂ ਨੂੰ ਦਲਾਵਾਂ ਨੂੰ ਲਾਂ ਦੇ ਰੂਪ ਚ ਉਚਾਰ ਜਾਂਦੇ ਹਾਂ। ਹੁਣ ਅਕਸਰ ਅਸੀਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ ਘਰ ਸੁਭਾਗਾ ਤੇ ਬਹੁਤੇ ਸਾਡੇ ਗੁਰਮੁਖ ਪਿਆਰੇ ਸੁਭਾਗਾ ਗੱਗੇ ਨੂੰ ਦਲਾਵਾਂ ਲੱਗੀਆਂ ਸੁਭਾਗੇ ਹੀ ਉਚਾਰਨ ਕਰ ਜਾਂਦੇ ਲਾਂ ਦੇ ਨਾਲ ਹੀ। ਸੋ ਇਸ ਤਰ੍ਹਾਂ ਬਹੁਤ ਸਾਰੇ ਪਾਠ ਨੇ ਇਸ ਪ੍ਰਕਾਰ ਨਾਲ ਜਿੱਥੇ ਦਲਾਵਾਂ ਲੱਗੀਆਂ ਨੇ ਲਾਂ ਹੀ ਉਚਾਰਨ ਕਰ ਜਾਂਦੇ ਹਾਂ। ਤੂੰ ਕਹਿਣ ਤੋਂ ਭਾਵ ਵੇਖ ਕੇ ਇਸ ਵਿਵੇਕ ਦੇ ਨਾਲ ਪੜਨ ਵਾਲੀ ਗੱਲ ਹੈ। ਮਹਾਰਾਜ ਜੀ ਕਹਿੰਦੇ ਵੇਖ ਤੇਰੀ ਇੱਕ ਲਾਂ ਨਾ ਉਚਾਰਨ ਕਰਕੇ ਕਿੰਨਾ ਵੱਡਾ ਅਨਰਥ ਹੋ ਚੱਲਿਆ ਸੀ, ਕਿੱਡਾ ਵੱਡਾ ਅਨਰਥ ਬਣ ਗਿਆ ਸੀ। ਮਹਾਰਾਜ ਜੀ ਕਹਿੰਦੇ ਬਿਨਾਂ ਵਿਵੇਕ ਤੋਂ ਬਿਨਾਂ ਵਿਚਾਰ ਤੋਂ ਤੂੰ ਇਹ ਪੰਕਤੀ ਇਸ ਤਰ੍ਹਾਂ ਪੜੀ ਹੈ।
ਪਿਪਰੈ ਅਰਥ ਪਠਿਓ ਪਹਿਚਾਨੋ,
ਉਲਟੇ ਅਰਥ ਭਾਵਾਂ ਵਾਲੇ ਤੁਸੀਂ ਪੰਕਤੀ ਉਸ ਤਰੀਕੇ ਨਾਲ ਪੜ ਦਿੱਤੀ। ਕਹਿ ਦਾ ਮਤਲਬ ਹੁੰਦਾ ਜਾਂ ਤੇ ਕੇ ਦਾ ਮਤਲਬ ਹੁੰਦਾ ਕੀ, ਕਿੰਨਾ ਫਰਕ ਹੈ। ਕਹਿ ਦਾ ਮਤਲਬ ਬਣ ਜਾਂਦਾ ਜਾਂ, ਕੇ ਦਾ ਮਤਲਬ ਬਣ ਜਾਂਦਾ ਕੀ, ਗੁਰੂ ਕੀ ਜਾਣਦਾ। ਤੇ ਜਦੋਂ ਕਹਿ ਲੱਗ ਜੇ ਦਲਾਵਾਂ ਲੱਗ ਜਾਣ ਫਿਰ ਜਾਂ ਗੁਰੂ ਜਾਣਦਾ ਜਾਂ ਪਰਮੇਸ਼ਰ ਜਾਣਦਾ ਜਾਂ ਗੁਰੂ ਜਾਣਦਾ ਹੈ, ਫਿਰ ਏਦਾਂ ਅਰਥ ਹੋ ਜਾਂਦੇ ਨੇ। ਬਹੁਤ ਸਾਰੇ ਇਲਾਕਿਆਂ ਵਿਚ ਕਹਿ ਸ਼ਬਦ ਬੋਲਿਆ, ਆਪਾਂ ਜਾਂ ਸ਼ਬਦ ਵਰਤੇ ਨਾ, ਜਾਂ ਤੂੰ ਟੁਰ ਜਾਈ ਜਾਂ ਮੈਂ ਚਲਾ ਜਾਂਗਾ। ਉਹ ਕਹਿੰਦੇ ਨੇ ਕਹਿ ਤੂੰ ਟੁਰ ਜਾਈ ਕਹਿ ਮੈਂ ਚਲਿਆ ਜਾਵਾਂਗਾ, ਕਹਿ ਸ਼ਬਦ ਬੋਲਦੇ ਨੇ, ਕਹਿ ਜਾਂ ਦੀ ਥਾਂ ਤੇ ਵਰਤਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਇਸ ਕਰਕੇ ਤੁਹਾਨੂੰ ਦੱਸਣ ਵਾਸਤੇ, ਇਹ ਚੁਕੰਨਾ ਕਰਨ ਵਾਸਤੇ ਦੱਸਿਆ ਕਿ ਤੂੰ ਜਿਹੜੀ ਪੰਕਤੀ ਪੜ ਰਿਹਾ ਸੀ ਅਨਰਥ ਰੂਪ ਦੇ ਵਿਚ ਪੜ ਰਿਹਾ ਸੀ।
ਕਰਤੇ ਕੀ ਮਿਤ ਕਰਤਾ ਜਾਣੈ,
ਕਰਤਾ ਪੁਰਖ ਪਰਮਾਤਮਾ ਦੀ ਜਿਹੜੀ ਮਿਤ ਮਰਿਆਦਾ ਹੈ ਉਹ ਕਰਤਾ ਜਾਣਦਾ ਹੈ।
ਗੁਰ ਸੂਰਾ ਕਿਆ ਜਾਣੈ ਕੋਏ,
ਗੁਰੂ ਭਲਾ ਸੂਰਾ ਉਹ ਕੀ ਜਾਣਦਾ। ਤੇਰੇ ਭਾਵਾਂ ਦੇ ਜਿਹੜੇ ਤੂੰ ਉਚਾਰਨ ਕਰ ਰਿਹਾ ਸੀ ਉਹਦੇ ਨਾਲ ਏਦਾਂ ਅਨਰਥ ਹੋ ਰਿਹਾ ਸੀ ਕਿ ਗੁਰੂ ਭਲਾ ਕੀ ਜਾਣਦਾ ਹੈ।
ਇਮ ਅਨਰਥ ਪੜ ਕੀਨੋ ਸੋਏ,
ਏਦਾਂ ਤੂੰ ਇੱਕ ਲਾਂ ਨਾ ਪੜ ਕੇ ਤੂੰ ਅਨਰਥ ਕਰ ਦਿੱਤਾ, ਇਸ ਤਰ੍ਹਾਂ ਦਾ ਅਨਰਥ ਭਾਵ ਤੂੰ ਉਚਾਰਿਆ ਹੈ।
ਤੋ ਗੁਰ ਸ਼ਰਨੀ ਸਿੱਖ ਕਿਉਂ ਜਾਏ,
ਇਸ ਤਰੀਕੇ ਨਾਲ ਪਾਠ ਕਰੋਗੇ ਫਿਰ ਲੋਕ ਕਹਿਣਗੇ ਵੀ ਗੁਰੂ ਦੀ ਸ਼ਰਨ ਚ ਆਉਣ ਦਾ ਕੀ ਫਾਇਦਾ ਜੇ ਗੁਰੂ ਜਾਣਦਾ ਹੀ ਨਹੀਂ ਕੁਝ। ਜੇ ਏਦਾਂ ਅਰਥ ਕਰੋਗੇ ਵੀ ਕੇ ਜਾਣਾ ਗੁਰਸੂਰਾ ਗੁਰੂ ਕੀ ਜਾਣਦਾ, ਤੇ ਫਿਰ ਗੁਰੂ ਕੋਲ ਲੈਣ ਕੀ ਜਾਣਾ ਜੇ ਗੁਰੂ ਜਾਣਦਾ ਹੀ ਨਹੀਂ ਕੁਝ, ਫਿਰ ਤਾਂ ਕਿੱਡਾ ਵੱਡਾ ਅਨਰਥ। ਅੱਗੇ ਤੋਂ ਅੱਗੇ ਭਾਈ ਸੰਤੋਖ ਸਿੰਘ ਜੀ ਹੋਰ ਕੁੰਡੀ ਗੁਰੂ ਕਲਗੀਧਰ ਜੀ ਦੇ ਬੁਖਾਰ ਬਿੰਦ ਚੋਂ ਕਢਾ ਰਹੇ ਬਚਨ, ਕਹਿੰਦੇ ਫਿਰ ਗੁਰੂ ਕੋਲ ਕੀ ਲੈਣ ਆਉਣਾ ਸਿੱਖ ਨੇ ਜੇ ਗੁਰੂ ਜਾਣਦਾ ਹੀ ਨਹੀਂ ਕੁਝ, ਫਿਰ ਤਾਂ ਏਦਾਂ ਹੀ ਹੋਏਗਾ ਨਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਭਾਈ ਤੂੰ ਬੜਾ ਵੱਡਾ ਅਨਰਥ ਕੀਤਾ ਹੈ।
ਕਰਤੇ ਕੀ ਮਿਤ ਲਖ ਨਾ ਸਕਾਏ,
ਗੁਰੂ ਕਰਤਾ ਪੁਰਖ ਦੀ ਮਿਤ ਮਰਿਆਦਾ ਨੂੰ ਜਾਣ ਹੀ ਨਹੀਂ ਸਕਦਾ।
ਸੁਣੋ ਸਿੱਖੋ ਸੁਣੋ ਸਿੱਖ ਏ ਮੇਰੀ,
ਮਹਾਰਾਜ ਜੀ ਕਹਿੰਦੇ ਹੇ ਸਿੱਖੋ ਸੁਣੋ ਮੇਰੀ ਇਹ ਤੁਹਾਨੂੰ ਸਿੱਖਿਆ। ਇਹ ਸਿੱਖਿਆ ਉਸ ਸਮੇਂ ਦੇ ਕੇਵਲ ਸਿੱਖਾਂ ਨੂੰ ਨਹੀਂ ਸੀ, ਸਤਿਗੁਰਾਂ ਦੀ ਇਹ ਸਿੱਖਿਆ ਅੱਜ ਦੇ ਵੀ ਸਾਰੇ ਸਿੱਖਾਂ ਨੂੰ ਹੈ, ਆਉਣ ਵਾਲੇ ਸਮੇਂ ਵਿਚ ਵੀ ਸਾਰੇ ਸਿੱਖਾਂ ਨੂੰ ਹੋਵੇਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਸੁਣੋ ਸੀਖ ਇਹ ਮੇਰੀ, ਹੇ ਗੁਰੂ ਕੇ ਸਿੱਖੋ ਮੇਰੀ ਇਹ ਸਿੱਖਿਆ ਧਿਆਨ ਨਾਲ ਗਉ ਨਾਲ ਸੁਣੋ।
ਬਾਣੀ ਪੜੋ ਸ਼ੁੱਧ ਗੁਰ ਕੇਰੀ,
ਗੁਰਬਾਣੀ ਪੜੋ ਸ਼ੁੱਧ ਕਰਕੇ, ਆਪਣੇ ਵੱਲੋਂ ਪੂਰਾ ਯਤਨ ਕਰਕੇ ਸ਼ੁੱਧ ਰੂਪ ਚ ਪੜੋ। ਜੈਸੇ ਮਹਾਰਾਜ ਜੀ ਦੇ ਅੱਖਰ ਲਿਖੇ ਨੇ ਤੈਸੇ ਪੜੋ, ਜੈਸੇ ਮਹਾਰਾਜ ਜੀ ਦੇ ਬਚਨ ਨੇ ਨਾ ਅੱਖਰ ਲਿਖੇ ਸੇਈ ਗਾਵਾ ਅਵਰ ਨਾ ਜਾਣਾ ਬਾਣੀ, ਜਿਵੇਂ ਲਿਖੇ ਨੇ ਉਸੇ ਢੰਗ ਨਾਲ ਉਸੇ ਤਰੀਕੇ ਨਾਲ ਪੜਨ ਦਾ ਹੁਕਮ ਹੈ, ਆਦੇਸ਼ ਹੈ। ਮਹਾਰਾਜ ਜੀ ਕਹਿੰਦੇ ਸ਼ੁੱਧ ਰੂਪ ਦੇ ਵਿਚ ਬਾਣੀ ਪੜਦੀ, ਅਸ਼ੁੱਧ ਰੂਪ ਦੇ ਵਿਚ ਨਹੀਂ। ਜੈਸੇ ਸ਼ੁੱਧ ਇਹ ਸਿੱਖਿਆ ਹੈ ਗੁਰੂ ਕਲਗੀਧਰ ਜੀ ਦੀ।
ਪੜੇ ਮਹਾਤਮ ਲਏ ਵਿਸਾਲ, ਹਲਤ ਪਲਤ ਮੈਂ ਹੋਏ ਨਿਹਾਲ।
ਹੁਣ ਜਿਹੜਾ ਪੜੇਗਾ ਗੁਰਬਾਣੀ ਨੂੰ ਸ਼ੁੱਧ ਰੂਪ ਦੇ ਵਿਚ ਉਹ ਲੋਕ ਤੇ ਪਰਲੋਕ ਵਿਚ ਸੁੱਖ ਪ੍ਰਾਪਤ ਕਰੇਗਾ, ਜਿਹੜਾ ਸ਼ੁੱਧ ਰੂਪ ਚ ਪੜੇਗਾ। ਬਹੁਤ ਸਾਰੇ ਗੁਰਬਾਣੀ ਦੇ ਭੇਦ ਹਨ, ਜਦੋਂ ਉਚਾਰਨ ਕਰਨ ਵੇਲੇ ਹੀ ਪਤਾ ਲੱਗਦਾ ਕਿ ਕਿਵੇਂ ਉਚਾਰਨ ਹੁੰਦਾ। ਸੰਥਿਆ ਇਸ ਕਰਕੇ ਜ਼ਰੂਰੀ ਹੈ, ਕਿਸੇ ਚੰਗੇ ਉਸਤਾਦ ਦੇ ਕੋਲੋਂ ਜਿਹੜਾ ਗੁਰਬਾਣੀ ਦਾ ਖੋਜੀ ਹੈ ਉਹਦੇ ਕੋਲ ਬੈਠ ਕੇ ਗੁਰਬਾਣੀ ਦੀ ਸੰਥਿਆ ਕਰਨੀ। ਹਰ ਇੱਕ ਸਿੱਖ ਦਾ ਸੀ। ਕਹਿੰਦੇ ਸਾਨੂੰ ਤਾਂ ਪੰਜਾਬੀ ਪੜ੍ਹਨੀ ਆਉਂਦੀ ਹੈ, ਤੇ ਪੰਜਾਬੀ ਪੜ੍ਹਨੀ ਆਉਂਦੀ ਤੇ ਅਸੀਂ ਬਾਣੀ ਵੀ ਪੜ੍ਹ ਲਾਂਗੇ। ਬਾਣੀ ਪੜ੍ਹਨ ਵਾਸਤੇ ਹਾਂ ਪੜ੍ਹੋ ਵੀ ਭਾਈ ਸੰਥਿਆ ਲੈ ਕੇ ਪੜ੍ਹੋ। ਮਹਾਰਾਜ ਜੀ ਦੇ ਸਿੰਘ ਜਿਹੜੇ ਬਾਣੀ ਪੜ੍ਹਨ ਵਾਲੇ ਟਕਸਾਲੀ ਸਿੰਘ ਨੇ ਉਨ੍ਹਾਂ ਦੇ ਪਾਸ ਬਹਿ ਕੇ ਸੰਥਿਆ ਕਰੋ, ਸੰਥਿਆ ਕਰਕੇ ਸ਼ੁੱਧ ਰੂਪ ਦੇ ਵਿਚ ਬਾਣੀ ਪੜ੍ਹੋ। ਫਿਰ ਮਹਾਰਾਜ ਜੀ ਕਹਿੰਦੇ ਲੋਕ ਤੇ ਪਰਲੋਕ ਵਿਚ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ ਔਰ ਤੁਸੀਂ ਨਿਹਾਲ ਨਿਹਾਲ ਹੋਵੋਗੇ।
ਜੇ ਕਸ਼ੁੱਧ ਹੋਏ ਪੜੀਏ ਸ਼ੁੱਧ ਕਰ,
ਤੁਹਾਡੇ ਕੋਲੋਂ ਕੁਸ਼ੁੱਧ ਹੋ ਜੇ ਯਾਨੀ ਕਿ ਅਸ਼ੁੱਧ ਪੜਿਆ ਜਾਏ ਤੇ ਫਿਰ ਦੁਬਾਰਾ ਉਹਨੂੰ ਸ਼ੁੱਧ ਕਰਕੇ ਪੜਨ ਦਾ ਯਤਨ ਕਰੋ।
ਬਿਗੜੀ ਵਸਤ ਸੁਧਾਰੈ ਜਿਮ ਕਰ,
ਘਰ ਦੇ ਵਿਚ ਕੋਈ ਵਸਤੂ ਵਿਗੜ ਜਾਏ ਖਰਾਬ ਹੋ ਜੇ ਆਪਾਂ ਦੁਬਾਰਾ ਸੁਧਾਰ ਕੇ ਠੀਕ ਕਰਕੇ ਰੱਖ ਲੈਨੇ ਆ। ਕਹਿੰਦੇ ਜੇ ਅਸ਼ੁੱਧ ਪੜ ਰਹੇ ਹਾਂ ਤੇ ਫਿਰ ਉਹਨੂੰ ਸ਼ੁੱਧ ਪੜਨ ਦਾ ਯਤਨ ਕਰੋ, ਸ਼ੁੱਧ ਪੜੋ। ਜਿਵੇਂ ਅਸੀਂ ਘਰ ਵਿਚ ਕੋਈ ਵਸਤੂ ਖਰਾਬ ਹੋ ਜਾਏ ਤੇ ਦੁਬਾਰਾ ਉਹਨੂੰ ਠੀਕ ਕਰਕੇ ਰੱਖ ਲੈਂਦੇ ਹਾਂ।
ਤਿਮ ਗੁਰ ਸ਼ਬਦ ਸੁਧਾਰੈ ਜੇ ਨੈ,
ਇਸ ਕਰਕੇ ਜੇ ਗੁਰਬਾਣੀ ਦੇ ਸ਼ਬਦਾਂ ਨੂੰ ਤੁਸੀਂ ਨਾ ਸੁਧਾਰੋਗੇ,
ਨਹੀਂ ਭਾਵਨਾ ਸੇ ਨਰ ਮਹਿ,
ਉਹ ਫਿਰ ਭਾਵਨਾ ਤੋਂ ਵਿਹੂਣੇ ਬੰਦੇ ਨੇ ਇਸ ਧਰਤੀ ਤੇ। ਫਿਰ ਉਹਨਾਂ ਅੰਦਰ ਭਾਵਨਾ ਨਹੀਂ ਹੈ, ਉਹ ਭਾਵਨਾ ਤੋਂ ਵਿਹੂਣੇ ਬੰਦੇ ਨੇ ਜਿਹੜੇ ਗੁਰਬਾਣੀ ਅਸ਼ੁੱਧ ਪੜ੍ਹੀ ਜਾਣ ਤੇ ਸ਼ੁੱਧ ਕਰਨ ਦਾ ਉਹਨਾਂ ਅੰਦਰ ਪਿਆਰ ਨਾ ਹੋਵੇ ਕਿ ਮੈਂ ਸ਼ੁੱਧ ਪੜ੍ਹਾਂ, ਇਸ ਤਰ੍ਹਾਂ ਦੀ ਭਾਵਨਾ ਨਾ ਹੋਵੇ, ਉਹ ਭਾਵਨਾ ਤੋਂ ਵਿਹੂਣੇ ਹਨ।
ਭਾਵਨਾ ਬਹੀਨ ਜਤ ਜਾਰੇ ਹੀ ਮਰਤ ਹੈ,
ਭਾਵਨਾ ਤੋਂ ਬਿਨਾਂ ਗੁਰੂ ਕਲਗੀ ਧਰ ਮਹਾਰਾਜ ਦਸਵੇਂ ਪਾਤਸ਼ਾਹ ਜੀ ਕਹਿੰਦੇ ਫਿਰ ਤਾਂ ਹੱਠ ਹੀ ਕਰਦਾ, ਜੱਕ ਜਾ ਰਹੀ ਮਰਤ ਹੈ, ਫਿਰ ਸੜਦਾ ਹੀ ਆ ਹੱਠ ਦੀ ਅੱਗ ਦੇ ਵਿਚ। ਜੇ ਭਾਵਨਾ ਨਹੀਂ ਹੈ, ਕੱਲਾ ਹੱਠ ਹੀ ਕਰੀ ਜੇ ਮੈਂ ਤਾਂ ਪੜ੍ਹਨੀ ਪੜ੍ਹਨੀ ਹੈ ਤੇ ਸ਼ੁੱਧ ਕਰਕੇ ਪੜ੍ਹਨ ਦਾ ਯਤਨ ਹੀ ਨਾ ਕਰੇ, ਧਿਆਨ ਹੀ ਨਾ ਦੇਵੇ, ਤੇ ਫਿਰ ਤਾਂ ਮਹਾਰਾਜ ਜੀ ਕਹਿੰਦੇ ਹੱਠ ਦੀ ਅੱਗ ਦੇ ਵਿਚ ਹੀ ਸੜ ਰਿਹਾ, ਹੱਠ ਦੀ ਅਗਨੀ ਵਿਚ ਜਲ ਰਿਹਾ। ਹੋਰ ਮਹਾਰਾਜ ਜੀ ਅੱਗੇ ਬਚਨ ਦੱਸ ਰਹੇ ਨੇ, ਕਲਗੀ ਧਰ ਜੀ ਫਿਰ ਦੱਸਦੇ ਕਹਿੰਦੇ ਸਿੱਖੋ ਪੰਜ ਪ੍ਰਕਾਰ ਦੀ ਸਿੱਖੀ ਹੈ, ਪੰਜ ਪ੍ਰਕਾਰ ਦੀ ਸਿੱਖੀ, ਦੇਖਾ ਦੇਖੀ ਦੀ, ਧੰਦੇ ਦੀ, ਹਿਰਸ ਦੀ, ਭਾਵ ਦੀ, ਤੋ ਸਿਦਕ ਦੀ, ਇਹ ਪੰਜ ਪ੍ਰਕਾਰ ਦੀ ਸਿੱਖੀ ਹੈ। ਤੋ ਸਤਿਗੁਰੂ ਜੀ ਉਹ ਪੰਜ ਪ੍ਰਕਾਰ ਦੀ ਸਿੱਖੀ ਦਾ ਵਰਣਨ ਕਰਕੇ ਅੱਗੇ ਸਿੱਖਾਂ ਨੂੰ ਦੱਸ ਰਹੇ ਨੇ।